বন্দন হর বন্দন গোপাল রায় ভাগ পেটে গুরদেবা কোট বরাদম তে হর সেবা চরণ কমল জাঁকা মন রাপ সো গগন দৃষ্ণ ব্যাপ সাগর তরিয়া সাধু সঙ্গে নিরপও নাম জপো হর রঙে পারতাই দোষ কিছ পাপ না হেড়ে জম জিন্দার না আবে নেড়ে কৃষ্ণ আগন প্রভু আপ বুঝাই নানক ধরে প্রভু শরণাই হাত জোড় কে শীষ
সাধু সঙ্গত सारे प्रेमी कम्मा कारां नूं पिठ दे के जो मनुखा देदा लक्ष है जानी जिस वास्ते रूह नूं मनुखा दे मिली है वो उसनूं अगे रखदे होए पेंडे नूं तय करके सतगुरु की हजूरी च पहुंचे अपने सतगुरु नूं शरदा दे नाल नमस्कार करन तों बाद बीबिया बीबिया आले पासे बैठो भाई भाइयां आले पासे बैठो जिथे जगह मिलदी है प्रेम नाल बैठ जाओ और जिस वास्ते गुरु की हजूरी च आए हैं ये जिहड़ी साडी रूह है ना जिहड़ी जीव कहिंदे ने जी परमेश्वर तो विछड़िया होया हुण जिहदे नालों विछड़िया उसे नूं पता ना मेरे नालों क्यों विछड़ गया है। जिवें माता पिता हुंदे ने जिहड़ा बच्चा हुंदा जो वध घट कम करता जेडे बाल लैने उसनू परे कर देंदे ने कई तां बेदखले लिखा देंदे ने और इस तरह नाल उसनू पता हुंदा भी है तां मेरा ही पुत्र है। परमेश्वर नू पता भी मेरे तो रूह किवें विछड़ी है और उसनू मिलण वास्ते जिहदे नालों विछड़िया उही दसेगा ना भी इस तरह विछड़ी है ते इस तरह मिल जा जे तां मैनू मिलना नहीं तां इतर दुनिया दे विच भड़की जावेगा खबर नहीं किद्दां क भड़कदा। आपां नूं तां पता नहीं पिछे कित्थों आए आ ये भी पता नहीं अगे कित्थे जाना केड़ी दुनिया च जाना बहुत दुनिया का तायो मन्या आ जग मिठा अगला किने डिठा जिने पिछो आ दिखाड़िया ना वो अगला भी दिखाड़ेगा जेड़े पिछे अपने कर्म करे हुए ने वो कर्मा अनुसार आपां इस संसार दे विच आ गए जद शरीर की उम्र सह मुक जान गए जेड़ी अपने अंदर रूह है अपना आपा जिन्हों जीव कहते फिर परमेश्वर कोई होर दुनिया दिखाड़ेगा इस रूह नू जे तो इन्हें शरीर के संबंध करके गुरु वाला बन के परमेश्वर नाल संबंध पा लिया तां तां वीरे परमेश्वर दे देश चलिया जाएगा नहीं फिर परमेश्वर ने एक गढ़ 84 लाख दुनिया बनाई हुई है ओदे विच ये चक्कर लाने शुरू कर देगा। हुण आपां नूं तां ज्ञान ने आपां दा पदार्थां नूं सब कुछ मन के बैठ गए ता ही कहने ना भी पदार्थ मिठे ने होर कुछ नहीं है ना गाहें कुछ खा पी लो जिहड़ा खा हुंदा ये तो पछमी मुल्खां दी मनाओत आपनी तो नहीं है ये आपने तो गुरु साहब ने लिखिया वही राई राई का साव लिया जाएगा अगे यानी परमादे ही हुए हुए आपा ना मनीये इस गल नूं ये नहीं भी कानून नहीं लगू लागू होगा साड़ी मनाओत ही ठीक रहेगी नहीं तेरी मनाओत तो आप नहीं है तेरी तो मन मातो है। गुरु साहब जी तो कहता तेरे कर्मा का राई राई का हिसाब होना अगे पिछे भी हिसाब हो के ही आया है या तो अपनी रूह 1,84,00,000 जून सी गेड़ा कट के मनुखा दे च आ गई हूं ਜਾਂ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ ਖੰਡੇ ਦਾ ਮੈਂ ਛਕ ਲਿਆ ਗੁਰੂ ਵਾਲਾ ਬਣ ਜਾਂਦਾ ਉਹਨੂੰ ਵੀ ਮਨੁੱਖਾਂ ਦੇ ਮਿਲ ਜਾਂਦੇ ਆ ਇਸ ਹੈ। ਕਈ ਜਾਨਵਰ ਨੇ ਜਿਹੜੇ ਉਹ ਮਹਾਂਪੁਰਸ਼ਾਂ ਦੀ ਗੁਰੂ ਘਰ ਦੀ ਸੇਵਾ ਕਰਦੇ ਨੇ ਉਹ ਸੇਵਾ ਦਾ ਫਲ ਕਹਿੰਦੇ ਉਸਦੀ ਰੂਹ ਨੂੰ ਮਿਲਦਾ ਮਨੁੱਖਾਂ ਦੇ ਮਿਲ ਜਾਂਦੀ ਆ। ਇੱਕ ਮੈਂ ਤੁਹਾਨੂੰ ਮਿਸਾਲ ਦਿੰਦਾ ਵਰਤਮਾਨ ਸਮੇਂ ਦੀ ਹੈ, ਇਸ ਗੱਲ ਨੂੰ ਤਰਕਾਲੀ ਦੱਸੇਗਾ ਦੁਆ ਨਹੀਂ ਦੱਸ ਸਕਦਾ। ਆਹ ਮਸਤੂ ਆਉਣ ਵਾਲੇ ਸੰਤ ਮਹਾਰਾਜ ਜੀ ਨੇ ਅਤਰ ਸਿੰਘ ਜੀ ਪਹਿਲਾਂ ਫੌਜ 'ਚ ਨੌਕਰ ਸਨ, ਫਿਰ ਫੌਜ ਛੱਡ ਕੇ ਕਿਸੇ ਮਹਾਂਪੁਰਸ਼ ਦਾ ਮਿਲਾਪ ਹੋ ਗਿਆ, ਰੱਬ ਦੇ ਮਿਲਣ ਦੀ ਤੜਫ ਪੈਦਾ ਹੋ ਗਈ। ਕੋਠੋ ਵਾਰ ਦੇ ਵਿੱਚ ਆ ਕੇ ਫਿਰ ਬਹੁਤ ਤਪੱਸਿਆ ਕਰਦੇ ਰਹੇ ਭਜਨ ਪਾਠ। ਯਾਨੀ ਜੋ ਸਟੇਜ ਹੈ ਮਹਾਂਪੁਰਸ਼ਾਂ ਦੀ ਜਿਹਨੂੰ ਬਰਮ ਗਿਆਨ ਕਹਿੰਦੇ ਨੇ ਉਹ ਪ੍ਰਾਪਤ ਕਰ ਲਿਆ। ਤਰਕਾਲੀ ਉਹ ਹੁੰਦਾ ਜਿਹੜਾ ਹਰ ਇੱਕ ਦਾ ਫੁਰਨਾ ਸਮਝ ਲਵੇ। ਆਹ ਮਸਤੂਆਣੇ ਦੇ ਕੋਲ ਕੋਈ ਝੇੜਾ ਸੀ ਬਹੁਤ ਬੜਾ, ਆਪਾਂ ਝਿੜੀ ਕਹਿ ਦਿੰਦੇ ਹਾਂ ਜਾਂ ਜੰਗਲ ਕਹਿ ਦਿੰਦੇ ਹਾਂ, ਇਲਾਕਿਆਂ ਦੀਆਂ ਬੋਲੀਆਂ ਨੇ। ਉੱਥੇ ਇੱਕ ਬਰਾਕਤ ਮਹਾਤਮਾ ਰਹਿੰਦਾ ਸੀ, ਉਹਨੂੰ ਪਤਾ ਸੀ ਵੀ ਕਿਸੇ ਰੂਹ ਨੇ ਆ ਕੇ ਇੱਥੇ ਦੁਨੀਆਂ ਦਾ ਭਲਾ ਕਰਨਾ। ਜਿਹੜੇ ਬਰਾਕਤ ਮਹਾਤਮਾ ਹੁੰਦੇ ਨੇ ਉਹਨਾਂ ਕੋਲੋਂ ਕੋਈ ਕੋਈ ਲਾਭ ਉਠਾਉਂਦਾ ਹੁੰਦਾ, ਜਿਹੜੇ ਦਾਨੇ ਮਹਾਤਮਾ ਹੁੰਦੇ ਨੇ ਉਹਨਾਂ ਕੋਲੋਂ ਬਹੁਤ ਦੁਨੀਆਂ ਸਾਰੇ ਮਤੇ ਹੀ ਫਾਇਦਾ ਉਠਾਉਂਦੇ ਨੇ ਉਹਨਾਂ ਕੋਲੋਂ। ਉਹਨਾਂ ਨੇ ਫਿਰ ਪੰਜ ਪਿਆਰੇ ਸੱਦੇ ਜਿਹਨਾਂ ਦੇ ਵਿੱਚ ਬਿਸ਼ਨ ਸਿੰਘ ਸੰਤ ਵੀ ਸੀਗੇ, ਸੱਦ ਕੇ ਕਹਿਣ ਲੱਗੇ ਵੀ ਪ੍ਰੇਮੀਓ ਜਾਓ ਇੱਕ ਮਹਾਂਪੁਰਸ਼ ਨੂੰ ਲੈ ਕੇ ਆਓ। ਕਹਿੰਦੇ ਜੀ ਅਸੀਂ ਕਿੱਥੋਂ ਲਿਆਈਏ ਸਾਨੂੰ ਤਾਂ ਪਤਾ ਨਹੀਂ ਹੈ। ਕਹਿੰਦੇ ਤੁਹਾਨੂੰ ਦੱਸ ਦਿੰਦੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਜਾਓ, ਪਰ ਕਰਮਾਂ ਦੇ ਵਿੱਚ ਉਹ ਫਿਰਦੇ ਹੋਣਗੇ, ਉਹ ਤੁਹਾਡਾ ਨਾਂ ਲੈ ਕੇ ਬੁਲਾਉਣਗੇ ਤੁਹਾਨੂੰ, ਤੁਸੀਂ ਜਾਣ ਲਿਓ ਵੀ ਇਹ ਨੇ। ਖੈਰ ਬਿਚਨ ਸਿੰਘ ਹੋਰ ਚਾਰ ਸਰੀਰ ਸੀ ਨਾਲ ਚਲੇ ਗਏ। ਮਹਾਤਮਾ ਸੰਤ ਮਹਾਰਾਜ ਜੀ ਸਾਧਨ ਕਾਲ ਚੋਂ ਆਏ ਜੀ, ਸਰੀਰ ਸੁੱਕਿਆ ਪਿਆ ਸੀ ਲੱਕੜੀ ਵਰਗਾ। ਦਰਬਾਰ ਦੀਆਂ ਪ੍ਰਕਰਮਾਂ ਕਰਦੇ ਨੇ, ਬਿਸ਼ਨ ਸਿੰਘ ਨੇ ਨਮਸਕਾਰ ਕਰੀ। ਉਹ ਮਹਾਂਪੁਰਸ਼ ਕਹਿੰਦੇ ਬਿਸ਼ਨ ਸਿੰਘ ਜੀ ਆ ਗਏ ਤੁਸੀਂ, ਆ ਗਏ ਤੁਸੀਂ? ਕਹਿੰਦਾ ਹਾਂ ਜੀ ਅਸੀਂ ਤੁਹਾਨੂੰ ਲੈਣ ਆਏ ਹਾਂ। ਕਹਿੰਦੇ ਚਲੋ ਆਪਾਂ ਹੁਣ ਚੱਲਾਂਗੇ ਉੱਥੇ। ਉਹ ਇਸ ਤਰ੍ਹਾਂ ਨਾਲ ਤਰਕਾਲੀ ਮਹਾਤਮਾ ਦੱਸ ਦਿੰਦਾ ਹੁੰਦਾ। ਮਸਤੂਆਂ ਨੇ ਲਾਇਆ ਉਹਨਾਂ ਨੂੰ ਇੱਥੇ, ਤੇ ਫਿਰ ਦੁਨੀਆਂ ਦੇ ਭਲੇ ਵਾਸਤੇ ਬਹੁਤ ਕੁਛ ਕਰਨਾ ਸੀ ਉਹਨਾਂ ਨੇ। ਆ ਕੀਰਤਨ ਜਿਹੜਾ ਉਹਨਾਂ ਨੇ ਚਲਾਇਆ ਉਸ ਟਾਈਮ ਦੇ ਵਿੱਚ ਬਾਜਾ ਨਹੀਂ ਸੀ ਹੁੰਦਾ, ਢੋਲਕੀ ਔਰ ਚਿਮਟਾ, ਤੇ ਉਹ ਤਾਬੇ ਬੈਠਦੇ ਸੀ ਗੁਰੂ ਸਾਹਿਬ ਦੇ ਤਾਬੇ ਬੈਠ ਕੇ ਫਿਰ ਉਹ ਅੱਧਾ ਅੱਧਾ ਸ਼ਬਦ ਪੜਾਉਂਦੇ ਸੀ, ਇੱਕ ਪਾਸੇ ਬੀਬੀਆਂ ਇੱਕ ਪਾਸੇ ਭਾਈ। ਤੇ ਫਿਰ ਉੱਥੇ ਮੰਦਰ ਬਣਨੇ ਸ਼ੁਰੂ ਹੋਏ। ਅੱਜ ਕੱਲ੍ਹ ਤਾਂ ਜਾਓ ਦੁਕਾਨਾਂ ਤੋਂ ਸੀਮਿੰਟ ਦੀਆਂ ਬੋਰੀਆਂ ਜਿੰਨੇ ਮਰਜ਼ੇ ਟਰੱਕ ਭਰ ਲਿਆਓ। ਉਹ ਸਮਾਂ ਸੀ ਰੋਡ ਇਕੱਠੇ ਕਰਕੇ ਫਿਰ ਉਹਨਾਂ ਨੂੰ ਫੂਕ ਕੇ ਫਿਰ ਉਹਨਾਂ ਨੂੰ ਇੱਕ ਟੋਆ ਜਿਹਾ ਬਣਾਇਆ ਹੁੰਦਾ ਸੀ ਗੋਲਦਾਰ, ਉਹ ਬੜਾ ਸਾਰਾ ਇੱਕ ਬਣਾਇਆ ਹੁੰਦਾ ਸੀ ਪੱਥਰ ਦਾ ਜਾਂ ਲੋਹੇ ਦਾ, ਉਹ ਖਾਲੇ ਦੇ ਵਿੱਚ ਰੋਡ ਸਿੱਟ ਦਿੰਦੇ ਸੀ। ਅੱਜ ਕੱਲ੍ਹ ਤਾਂ ਮਸ਼ੀਨਾਂ ਹੋ ਗਈਆਂ ਨਾ, ਉਹ ਫਿਰ ਜਾਂ ਬਲਦ ਜੋੜਨਾ ਜਾਂ ਝੋਟਾ ਜੋੜਨਾ, ਅਤੇ ਉਹ ਰੁਪਈਆ ਜਾਂ ਉੱਤੇ ਫਿਰੀ ਜਾਂਦਾ ਜਿਵੇਂ ਅੱਜ ਕੱਲ੍ਹ ਸੜਕਾਂ ਦੇ ਉੱਤੇ ਫਿਰਦੇ ਨੇ ਨਾ, ਦੋ ਪਹੀਆਂ ਵਾਲੇ, ਇੱਕ ਮੂਹਰੇ ਹੁੰਦਾ ਦੋ ਪਿੱਛੇ, ਸੜਕ ਨੂੰ ਦਬਾਉਂਦਾ ਫਿਰ ਉਹ ਰੋੜੀ ਨੂੰ ਐਨ ਬਣਾ ਦਿੰਦਾ। ਇਉਂ ਫਿਰ ਉਹ ਰੋਡ ਪੀਣਾ ਹੁੰਦਾ ਅਤੇ ਝੋਟਾ ਸੀ ਉਹਨੂੰ ਜੋੜਦੇ ਹੁੰਦੇ ਸੀ। ਜਿਹੜਾ ਪਸ਼ੂ ਆ ਇਹਦੀ ਉਮਰ ਆ ਛੋਟੀ, 20 ਸਾਲ ਦੀ ਆ, ਵਧਣੀ ਹੈ ਬਸ। ਅਜੇ ਉਹ ਆਪਾਂ ਜ਼ਿਮੀਂਦਾਰ ਲੋਕ ਹਾਂ, 20 ਸਾਲ ਤੋਂ ਬਾਅਦ ਬਲਦ ਨਾਲ ਚੱਲਦਾ ਖੜ ਜੂ ਫਿਰ ਮਰ ਜਾਏਗਾ ਬਸ, 20 ਸਾਲ ਤੋਂ ਵੱਧ ਨਹੀਂ ਚੱਲੇਗਾ, ਉਮਰ ਹੀ ਇੰਨੀ ਹੈ ਬਲਦ ਦੀ। ਨੀਵੇਂ ਜਾਨਵਰਾਂ ਦੀ ਹੈ ਤਾਂ ਉਹ ਬਿਰਧ ਹੋ ਗਿਆ ਝੋਟਾ। ਸੰਗਤ ਨੇ ਬੇਨਤੀ ਕਰੀ ਮਹਾਰਾਜ ਆਪ ਉਹ ਤਰਕਾਲੀ ਇਹ ਜਾਨਵਰ ਨੇ ਇਤਨੀ ਸੇਵਾ ਕਰੀ ਹੈ ਝੋਟੇ ਨੇ ਸਾਰਾ ਚੂਨਾ ਜਿੰਨਾ ਮਕਾਨਾਂ ਤੇ ਕਾਲਜ ਬਣਾਇਆ ਬਹੁਤ ਗੁੱਸਾ ਉੱਥੇ ਜਾ ਕੇ ਦੇਖੋ ਬੜ ਬੜੇ ਗਾਡਰ ਪਾਏ ਹੋਏ ਨੇ ਡਾਕਟਰਾਂ ਕਲੀ ਵੀ ਨਹੀਂ ਹੁੰਦੀ ਹੁਣ ਕਲੀ ਮਹਾਂਪੁਰਸ਼ਾਂ ਦੀ ਹੁੰਦੀ ਹੈ ਤਾਕਤ ਅੰਦਰ ਮਹਾਂਪੁਰਸ਼ ਕਹਿੰਦੇ ਪੁੱਛਣਾ ਵੀ ਇਹ ਜਾਨਵਰ ਨੇ ਸੇਵਾ ਕਰੀ ਹੈ ਇਹਨੂੰ ਸੇਵਾ ਦਾ ਕੁਛ ਫਲ ਮਿਲੇਗਾ। ਹੁਣ ਤਰਕਾਲੀ ਬੋਲੇ ਮਹਾਂਪੁਰਸ਼ ਕਹਿੰਦੇ ਵੀ ਇਹ ਸੇਵਾ ਦਾ ਫਲ ਅਗਲਾ ਜਾਮਾ ਇਹਨੂੰ ਇਨਸਾਨ ਦਾ ਮਿਲੇਗਾ ਇਹਨੇ ਸੇਵਾ ਕਰੀ ਆ ਗੁਰੂ ਘਰ ਦੀ। ਸੇਵਾ ਤਾਂ ਆਮ ਵੀ ਆਪਾਂ ਬਲਦਾਂ ਨੂੰ ਸਾਰਾ ਦਿਨ ਜੋੜੀ ਫਿਰਦੇ ਹਾਂ ਗੱਡਿਆਂ ਫੱਡਿਆਂ ਨਾਲ ਉਹ ਗਰੀਬ ਮਨੁੱਖਾਂ ਦੇ ਵਿੱਚ ਚਲੇ ਜਾਂਦੇ। ਜਿਹੜੀ ਸੇਵਾ ਗੁਰੂ ਘਰ ਦੀ ਇਹ ਅਜਾਈ ਨਹੀਂ ਜਾਵੇਗੀ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਇੱਕ ਤਿਲ ਨਹੀਂ ਪੰਨੇ ਕਰ ਲਏ ਕਹਿੰਦੇ ਜਿਹੜਾ ਸੇਵਾ ਕਰਦਾ ਬੰਦਗੀ ਕਰਦਾ ਪਰਮੇਸ਼ੁਰ ਦਾ ਇੱਕ ਤਿਲ ਜਿੰਨੀ ਵੀ ਨਹੀਂ ਰੱਖਦਾ। ਨਿਆਈ ਹੈ ਨਿਆਈ ਨਹੀਂ ਹੈ ਪਰਮੇਸ਼ੁਰ ਅਨਿਆਈ ਤਾਂ ਜੀਵ ਨੇ ਜਿਹੜਾ ਪਰਮੇਸ਼ੁਰ ਆ ਤਾਂ ਇਨਸਾਫ ਸਿੰਧ ਹੈ। ਆਹ ਇਸ ਤਰ੍ਹਾਂ ਜਿਹੜੀਆਂ ਰੂਹਾਂ ਨੇ ਇਹ ਭੜਕਦੀਆਂ ਫਿਰਦੀਆਂ ਨੇ ਤਰਜੁਨੀਆਂ ਦੇ ਵਿੱਚ। ਜਿਹੜਾ ਹਿਸਾਬ ਕਿਤਾਬ ਹੈ ਜਿਹੜੀ ਜੁਨੀ ਚੋਂ ਨਿਕਲਦਾ ਹੈ ਮਨੁੱਖਾਂ ਦੇ ਵਿੱਚੋਂ ਫਿਰ ਇਹਨੂੰ ਧਰਮ ਰਾਜਾ ਜੇ ਪੇਸ਼ ਕਰਦੇ ਨੇ ਜੇ ਕਿ ਆਪਣੇ ਵੀ ਇੱਥੇ ਜੋ ਕੋਈ ਗਲਤੀ ਕਰੇ ਦੁਨਿਆਵੀ ਤਾਕਤਾਂ ਨੇ ਤਾਂ ਫਿਰ ਉਹ ਜੱਜਾਂ ਦੇ ਲੈ ਜਾਂਦੇ ਨੇ ਉਸਨੂੰ ਅੱਗੇ ਉਹ ਫਿਰ ਫਾਇਲ ਦੇਖਦਾ ਉਹਦੀ ਅਗਵਾਹਾਂ ਦੁਆਰਾ ਫਾਇਲ ਬਣੀ ਹੁੰਦੀ ਹੈ ਅਤੇ ਉਹ ਫਿਰ ਦੇਖ ਕੇ ਫਿਰ ਉਸਨੂੰ ਸਜ਼ਾ ਦਿੰਦਾ। ਉਹ ਇਸ ਤਰ੍ਹਾਂ ਜਿਹੜੀ ਰੂਹ ਹੈ ਇਹਨੂੰ ਵੀ ਸਜ਼ਾ ਇਹ ਤਰਜੁਨੀਆਂ ਦੇ ਵਿੱਚ ਸਜ਼ਾ ਹੀ ਦਿੱਤੀ ਹੋਈ ਹੈ ਇਸਨੂੰ ਪਰਮੇਸ਼ੁਰ ਨੇ। ਸਜ਼ਾ ਤੋਂ ਬਰੀ ਕਦ ਹੋਵੇਗਾ ਜਦ ਪਰਮੇਸ਼ੁਰ 'ਚ ਮਿਲ ਜਾਵੇਗਾ। ਪਰਮੇਸ਼ੁਰ 'ਚ ਕਦ ਮਿਲੇਗਾ ਜਦ ਇਹਨੂੰ ਮਨੁੱਖਾਂ ਦੇ ਮਿਲੇਗੀ। ਜੇ ਮਨੁੱਖਾਂ ਦੇ ਵਿੱਚ ਵੀ ਇਹ ਨਗੁਰਾ ਹੀ ਰਿਹਾ ਤਾਂ ਫਿਰ ਨਹੀਂ ਇਹ ਪਰਮੇਸ਼ੁਰ ਨੂੰ ਮਿਲ ਸਕਦਾ। ਚਾਹੇ ਸੱਤਾਂ ਦਾ ਬਲਾਇਤਾਂ ਦਾ ਬਾਦਸ਼ਾਹ ਕਿਉਂ ਨਾ ਹੋਵੇ, ਭਲਾ ਬਾਦਸ਼ਾਹੀਆਂ ਦਾ ਛੱਡੋ ਸਵਰਗ ਦਾ ਰਾਜਾ ਇੰਦਰ ਕਿਉਂ ਨਾ ਹੋਵੇ, ਬਸ ਤਰਜੁਨੀਆਂ ਦੇ ਵਿੱਚ ਭੜਕਦਾ ਫਿਰੇਗਾ। ਔਰ ਰਾਮ ਚੰਦਰ ਜੀ ਦਾ ਅਵਤਾਰ ਹੋਇਆ ਵਿਸ਼ਨੂੰ ਭਗਵਾਨ ਦਾ 14 ਕਲਮ ਤ੍ਰੇਤੇ ਯੁੱਗ ਦੇ ਵਿੱਚ ਦਰਬਾਰ ਲੱਗਿਆ ਹੋਇਆ, ਰਾਜੇ ਵੀ ਸਨ, ਅਵਤਾਰ ਹੋਣ ਦੇ ਨਾਤੇ ਮਹਾਂਪੁਰਸ਼ ਵੀ ਵਿੱਚ ਬੈਠੇ ਸਨ, ਉਹਨਾਂ ਦਾ ਵੀ ਗੁਰੂ ਬੈਠਾ ਸੀ ਵਸ਼ਿਸ਼ਟ ਜੀ। ਰਾਮ ਚੰਦਰ ਜੀ ਹੱਸਣ ਲੱਗ ਗਏ, ਵਸ਼ਿਸ਼ਟ ਜੀ ਵੀ ਤਰਕਾਲੀ ਸੀ ਉਹ ਵੀ ਜਾਣਦਾ ਸੀ, ਕਹਿਣ ਲੱਗੇ ਮਹਾਰਾਜ ਆਪ ਹੱਸਦੇ ਕਿਉਂ। ਰਾਮ ਚੰਦਰ ਕਹਿੰਦੇ ਆਏ ਮਨੀਸ਼ਰ ਮੈਂ ਤਾਂ ਹੱਸਦਾ ਇੱਕ ਕੀੜਾ ਕੰਧ ਤੇ ਚੜ੍ਹਦਾ ਜੇ ਦੋ ਟੰਗਾਂ ਟੁੱਟੀਆਂ ਹੋਈਆਂ ਨੇ ਚੜ੍ਹ ਨਹੀਂ ਹੁੰਦਾ। ਕਹਿੰਦੇ ਤਾਂ ਕੋਈ ਕਾਰਨ ਨਹੀਂ ਹੱਸਣ ਦਾ, ਕੀੜਾ ਟੰਗਾਂ ਟੁੱਟੀਆਂ ਹੋਈਆਂ ਨੇ ਚੜ੍ਹ ਨਹੀਂ ਹੁੰਦਾ, ਹੱਸਣ ਦਾ ਮਤਲਬ ਕੀ ਹੈ। ਕਹਿੰਦੇ ਹੱਸਣ ਦਾ ਤਾਂ ਸਾਡਾ ਇਹ ਮਤਲਬ ਹੈ ਇਹ ਜਿਹੜਾ ਕੀੜਾ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ ਹੈ, ਅਬ ਕੀੜਾ ਬਣਿਆ ਹੋਇਆ। ਤਾਂ ਹੀ ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾਉਂਦਾ ਕਈ ਜਨਮ ਪਏ ਕੀਟ ਪਤੰਗਾ, ਆ ਗਈ ਨਾ ਉਹੀ ਗੱਲ, 100 ਸਿਆਣਾ ਇੱਕੋ ਮਤ ਮੂਰਖ, ਮੂਰਖ ਪਰਮਾਰਥ ਦੇ ਵਿੱਚ ਨਹੀਂ ਕੰਮ ਆਉਂਦਾ ਹੁੰਦਾ, ਵਿਹਾਰਾਂ 'ਚ ਆ ਜਾਂਦੇ ਨੇ ਮੂਰਖ ਚਤਰ ਜੇ। ਆਹ ਇਸ ਤਰ੍ਹਾਂ ਦੇ ਨਾਲ ਸਿਆਣਾ ਇੱਕੋ ਮਤ ਸਾਰਿਆਂ ਦੀ ਹੁੰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ, ਸਰੀਰ ਨਹੀਂ ਕੀੜਾ ਬਣਨਾ ਹੈ, ਸਰੀਰ ਦੀ ਤਾਂ ਉਮਰ ਆ, ਫਿਰ ਇਸਨੇ ਸਵਾਹ ਬਣਨਾ, ਸਵਾਹ ਤੋਂ ਫਿਰ ਮਿੱਟੀ ਬਣ ਜਾਣਾ ਇਹਨੇ। ਜਿਹੜੀ ਬਹੁ ਅਨਸੁੰਦੀ ਹੈ ਨਾ ਉਹ ਆਪਣੇ ਵਿੱਚ ਮਿਲਾਉਂਦੀ ਹੈ, ਫਿਰ ਜਿਵੇਂ ਆਤਮਾ ਜਿਹੜਾ ਬਹੁਤ ਵਿਸ਼ਾਲ ਹੈ, ਇਹ ਜੀਵ ਹੈ ਇੱਕ ਬਹੁਤ ਛੋਟਾ ਹੈ ਵੀ ਲੈਦਾ, ਉਸ ਆਤਮਾ ਨੇ ਇਸ ਨੂੰ ਆਪਣੇ ਵਰਗਾ ਬਣਾ ਲੈਣਾ ਜਦ ਉਹਦੇ ਵਿੱਚ ਮਿਲੇਗਾ, ਨਹੀਂ ਲਹਿਦਾ ਰਹੇਗਾ। ਇਵੇਂ ਦੇਖ ਲਓ ਕਿਤਨੀਆਂ ਇੱਟਾਂ ਬਹੁਤ ਗੁੱਸਾ ਦੁਨੀਆਂ ਦੇ ਉੱਤੇ, ਇਹ ਸਾਰਾ ਮਿੱਟੀ ਦੀ ਅੰਸ਼ ਹੈ ਬਸ। ਦੇਖ ਲਓ ਮਹਿਲ ਬਾੜੀਆਂ ਬੜੇ ਬੜੇ ਮਕਾਨ ਕਿੱਧਰ ਚਲੇ ਗਏ, ਮਿੱਟੀ ਨੇ ਆਪਣੇ ਵਿੱਚ ਮਿਲਾ ਲਏ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਗੁਰੂ ਸਾਹਿਬ ਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਇਹ ਜਾਨਵਰਾਂ ਦੇ ਨਾਂ ਦੱਸੇ ਨੇ ਜਿਹਨਾਂ ਦੇ ਵਿੱਚ ਰੂਹ ਫਿਰਦੀ ਹੈ। ਕਈ ਜਨਮ ਪੰਖੀ ਸਰਫ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰਿਆ। ਇਹ ਰੂਹ ਨੂੰ ਵਿਦੇਸ਼ ਹੈ ਸਰੀਰ ਦੇ ਸੰਬੰਧ ਕਰਕੇ। ਜਦ ਇਹ ਚਲਿਆ ਜਾਵੇਗਾ ਜਾਨਵਰ ਦੇ ਵਿੱਚ, ਰੂਹ ਉਹੀ ਹੈ, ਅੰਤਸ਼ਕਰਨ ਨਹੀਂ ਹੈ ਉੱਥੇ, ਗੁਰੂ ਵੀ ਉਹੀ ਹੈ, ਗੁਰੂ ਹਮੇਸ਼ਾ ਹੀ ਰਹੇਗਾ। ਪਰ ਇਹ ਫਿਰ ਸੁਣ ਨਹੀਂ ਸਕਦਾ, ਇਹਨੂੰ ਇਉਂ ਨਹੀਂ ਪਤਾ ਵੀ ਗੁਰੂ ਕੌਣ ਹੈ ਤੇ ਮੈਂ ਕੀ ਹਾਂ। ਇੱਕੋ ਇੱਕ ਇਨਸਾਨ ਹੈ ਬਸ, ਨਾ ਕਰੇ ਇਹਦੀ ਗਫਲਤ ਹੈ, ਇਹ ਇਹਦੀ ਗਲਤੀ ਹੈ। ਇਸੇ ਗਲਤੀ ਦਾ ਫਲ ਤਾਂ ਆਪਾਂ ਭੁਗਤਦੇ ਫਿਰਦੇ, ਅਜੇ ਵੀ ਆਪਾਂ ਨੂੰ ਅਕਲ ਨਹੀਂ ਆਉਂਦੀ ਹੈ, ਅਜੇ ਵੀ ਆਪਾਂ ਪਦਾਰਥਾਂ ਕੰਨੀ ਨੂੰ ਭੱਜੀ ਜਾਂਦੇ ਹਾਂ। ਉਹ ਇਸ ਤਰ੍ਹਾਂ ਦੇ ਨਾਲ ਇਸਨੇ ਫਿਰ ਇਹ ਨਹੀਂ ਅਜੂਨਿਆਂ ਦੇ ਵਿੱਚ ਫਿਰਨਾ। ਹੁਣ ਮਨੁੱਖਾਂ ਦੇ ਪ੍ਰਾਪਤ ਹੋਈ ਹੋਈ ਹੈ, ਮਨੁੱਖਾਂ ਦੇ ਵਿੱਚ ਇਹ ਜਿਹੜਾ ਵੀ ਕਰਤੱਵ ਕਰੇਗਾ। ਪਰਮੇਸ਼ਰ ਨੇ ਇਹ ਇੱਕ ਨੇਤ ਰੱਖੀ ਹੋਈ ਹੈ, ਅਸੂਲ ਆ ਉਹਦਾ, ਅਸੂਲ ਵੀ ਸੂਖਮ ਹੈ। ਇਹ ਆਪਣੇ ਇੰਦਰੀਆਂ ਦੇ ਵਿਸ਼ੇ ਨਹੀਂ ਆ ਉਹ, ਬਸ ਆਪਣੇ ਇੰਦਰੀਆਂ ਦੇ ਵਿਸ਼ੇ ਨੇ ਪਦਾਰਥ, ਅਸਥੂਲ ਅਸਥੂਲ ਪਦਾਰਥ। ਆਪਾਂ ਅਸਥੂਲ ਸਰੀਰ ਨਾਲ ਦੇਖ ਸਕਦੇ ਹਾਂ, ਕਮਾ ਵੀ ਸਕਦੇ ਹਾਂ, ਪਰ ਜਿਹੜਾ ਰੱਬ ਦਾ ਅਸੂਲ ਹੈ ਸੂਖਮ, ਨਾ ਦੇਖ ਸਕਦੇ ਹਾਂ ਨਾ ਉਹਨੂੰ ਆਪਾਂ ਜਾਣ ਸਕਦੇ। ਹਾਂ ਕੋਈ ਤਰਕਾਲੀ ਹੋਵੇ ਉਹ ਫਿਰ ਪਾਣੇ 'ਚ ਖੜਦਾ ਹੁੰਦਾ, ਜੋ ਪਰਮੇਸ਼ਰ ਕਰਦਾ ਕਹਿੰਦੇ ਠੀਕ ਕਰਦਾ। ਬਸ ਆਪਾਂ ਤਾਂ ਕਿੰਤੂ ਵੀ ਕਰਦੇ ਨੇ ਪਰਮੇਸ਼ਰ 'ਤੇ, ਕਿੰਤੂ ਕਿਉਂ ਆਪਣੇ ਅੰਦਰ ਦਵਾਇਤ ਹੈ ਨਾ। ਆਪਾਂ ਪਦਾਰਥ ਵਾਦੀ ਹਾਂ, ਜੇ ਆਪਣੇ ਕੋਲ ਰੱਬ ਪਦਾਰਥ ਖੋਲਵੇ ਤਾਂ ਆਪਾਂ ਫਿਰ ਰੱਬ 'ਤੇ ਕਿੰਤੂ ਕਰਦੇ ਹਾਂ। ਮੇਰਾ ਇੱਕੋ ਹੀ ਮੁੰਡਾ ਸੀ, ਉਹ ਵੀ ਰੱਬ ਨੇ ਮਾਰਤਾ, ਰੱਬ ਨੇ ਨਹੀਂ ਮਾਰਿਆ, ਉਹ ਕਰਮ ਹੀ ਇਹ ਜੇ ਸੀ। ਬਸ ਰੱਬ ਨਹੀਂ ਕਿਸੇ ਨੂੰ ਮਾਰਦਾ, ਕਰਮ ਨੇ ਆਪੋ ਆਪਣੇ ਕਰਮਾਂ ਅਨੁਸਾਰ। ਆਓ ਇੱਕ ਤੁਹਾਨੂੰ ਮਿਸਾਲ ਦਊਂ, ਗੁਰੂ ਨਾਨਕ ਦੇਵ ਮਹਾਰਾਜ ਜੀ ਬਾਲਾ ਮਰਦਾਨਾ ਸਾਥੀ ਕਿਸੇ ਸ਼ਹਿਰ ਚਲੇ ਗਏ, ਰਾਜੇ ਦਾ ਸ਼ਹਿਰ ਸੀ, ਮਹਿਲ ਬਣੇ ਹੋਏ ਸਨ, ਕਿਲੇ। ਆਪ ਮਹਿਲ ਬਣਦੇ ਨੇ, ਪਹਿਲਾਂ ਕਿਲੇ ਹੁੰਦੇ ਸੀ, ਕੋਠੀਆਂ ਵੀ ਕਹਿੰਦੇ। ਹੁਣ ਜਿਹੜਾ ਕੋਈ ਰਾਜਾ ਬਣਦਾ ਉਹ ਕਿਲਾ ਨਹੀਂ ਸਾਰਦਾ ਹੈ, ਉਹ ਕਿਲੇ ਵਾਲੀ ਹੁਣ ਗੱਲੇ ਨਹੀਂ ਹੈ। ਬਸ ਇਹ ਕਿਲੇ ਸਾਰਦੇ ਨੇ ਲੜਾਈ ਕਰਕੇ ਵੀ ਸਾਡੇ ਤੇ ਕੋਈ ਕਬਜ਼ਾ ਨਾ ਕਰ ਲਵੇ, ਉਹ ਹੁਣ ਗੱਲੇ ਹੀ ਨਹੀਂ ਹੈ ਪਿਛਲੇ। ਔਰ ਇਸ ਤਰ੍ਹਾਂ ਦੇ ਨਾਲ ਜਾ ਕੇ ਬੈਠ ਗਏ, ਉਸ ਦੇ ਇਕਲੌਤਾ ਹੀ ਪੁੱਤਰ ਪੈਦਾ ਹੋਇਆ। ਪਹਿਲਾਂ ਤਾਂ ਤੋਪਾਂ ਚੱਲਣੀਆਂ ਸ਼ੁਰੂ ਹੋਈਆਂ। ਮਰਦਾਨਾ ਕਹਿੰਦਾ ਮਹਾਰਾਜ ਜੀ ਤੋਪਾਂ ਚੱਲਦੇ ਨੇ? ਕਹਿੰਦੇ ਹਾਂ ਭਾਈ। ਫਿਰ ਗਰੀਬ ਗੁਰਬਿਆਂ ਨੂੰ ਪਦਾਰਥ ਵੰਡਣਾ ਸ਼ੁਰੂ ਕਰਿਆ, ਜਿੰਨੀ ਕਿਸੇ ਦੀ ਅਸੀਤ ਹੁੰਦੀ ਹੈ ਨਾ ਉਹਨਾਂ ਜ਼ਰੂਰ ਕਰਦਾ, ਚਾਹੇ ਗਰੀਬ ਵੀ ਹੋਵੇ। ਜੇ ਕਿਸੇ ਗਰੀਬ ਦੇ ਪੁੱਤਰ ਹੋ ਜਾਵੇ ਉਹ ਉਦੋਂ ਗਰੀਬ ਨੂੰ ਦਾਣੇ ਦੇ ਦਿੰਦਾ, ਜਿਹੜੇ ਕੋਲ ਥੋੜ੍ਹੇ ਜਿਹੇ ਜ਼ਿਆਦਾ ਨੇ ਉਹ ਹੋਰ ਜ਼ਿਆਦਾ ਪਦਾਰਥ ਦੇ ਦਿੰਦੇ ਨੇ। ਆਓ ਇਸ ਤਰ੍ਹਾਂ ਦੇ ਨਾਲ ਮਹਾਰਾਜ ਜਾਣਦੇ ਸੀ ਸਭ ਕੁਛ, ਕਹਿੰਦੇ ਮਰਦਾਨਿਆਂ ਇਹ ਜਿਹੜਾ ਪੁੱਤਰ ਹੈ ਨਾ ਇਹ ਰਾਜੇ ਤੋਂ ਲੈਣ ਵਾਸਤੇ ਆਇਆ, ਇਹਨੇ ਦਿੱਤਾ ਹੋਇਆ ਸੀ ਰਾਜੇ ਨੂੰ, ਇਹ ਇੱਕ ਰਾਤ 'ਚ ਹੀ ਲੈ ਲਏਗਾ ਸਾਰਾ, ਸਵੇਰ ਨੂੰ ਇਹਨੇ ਚਲਿਆ ਜਾਣਾ। ਹੁਣ ਕੌਣ ਜਾਣਦਾ ਇਸ ਗੱਲ ਨੂੰ? ਜਾਂ ਤਾਂ ਤਰਕਾਲੀ ਮਹਾਤਮਾ ਜਾਣਨ, ਫਿਰ ਗੁਰੂ ਤਾਂ ਗੁਰੂ ਹੀ ਹੁੰਦਾ, ਗੁਰੂ ਤੋਂ ਹੀ ਉਹਨਾਂ ਨੂੰ ਵਸਤਾ ਪ੍ਰਾਪਤ ਕਰੀ ਹੁੰਦੀ ਹੈ ਸਾਰੀ। ਕਹਿੰਦਾ ਮਹਾਰਾਜ ਕੈਸੇ ਹੋ ਸਕਦਾ ਇਹ ਤਾਂ, ਕਿਸ ਤਰ੍ਹਾਂ ਦੁਨੀਆਂ ਪੰਡਾ ਬੰਨੀ ਜਾਂਦੀ ਹੈ ਪਦਾਰਥਾਂ ਦੀ। ਕਹਿੰਦੇ ਹਾਂ ਬਸ ਦੱਸਿਆ ਨਾ, ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੇ ਕੋ ਨਾ ਸਹਾਈ। ਆ ਜਿਹੜੇ ਘਰਾਂ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਨਾ, ਇਹ ਪਿਛਲੇ ਪੂਰਵਲੇ ਕਰਮਾਂ ਦੁਆਰਾ ਇਕੱਠੇ ਹੋਏ ਹਾਂ, ਜਾਂ ਜਾਵਾਂਗੇ ਫਿਰ ਨਹੀਂ ਆਪਾਂ ਇਕੱਠੇ ਜਾਣਾ, ਨਾ ਇਕੱਠੇ ਆਏ, ਇਕੱਠੇ ਹੋ ਗਏ ਘਰ ਦੇ ਵਿੱਚ ਆ ਗਏ। ਬਸ ਜਿਵੇਂ ਲਿਖਿਆ ਨਾ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਤੋਂ ਪਿਆਠ ਚੱਲੇ ਜਿਉਂ ਜਿਉਂ ਉਹ ਵਿਹਾਣੀ। ਆਪਣੇ ਬਜ਼ੁਰਗ ਤੁਰ ਗਏ, ਆਪਾਂ ਵੀ ਚਾਰ ਏ ਬੈਠੇ ਹਾਂ ਜਾਣ ਨੂੰ, ਜਿਹੜੇ ਬੁੜੇ ਹਾਂ। ਡੇਬੇ ਦੇ ਅੱਗੋਂ ਤਾਂ ਕੋਈ ਉਮਰੇ ਨਹੀਂ, ਹੁਣ ਨਾ ਕੋਈ ਦੰਦ ਹੋਣੇ ਨੇ ਨਾ ਕਾਲੇ ਬਾਲ ਹੋਣੇ ਨੇ, ਬਸ ਹੁਣ ਤਾਂ ਐਵੇਂ ਹੀ ਫਿਰ ਮੰਜੇ 'ਤੇ ਹੀ ਪੈ ਜਾਏਗਾ, ਜੇ ਉਮਰ ਹੋਊਗੀ ਤੁਰ ਨਹੀਂ ਸਕਦਾ ਬਸ। ਬਹੁਤ ਮੰਜਿਆਂ ਤੇ ਪਏ ਨੇ ਲੋਕ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਜਿਹੜਾ ਹਿਸਾਬ ਕਿਤਾਬ ਕਹਿੰਦੇ ਜੋ ਕੁਛ ਹੈ ਸਾਰਾ, ਉਹ ਲੈਣ ਆਇਆ ਸੀ ਜਿਹੜਾ ਉਹ ਰਾਜੇ ਦੇ ਪੁੱਤਰ ਜੰਮਿਆ ਸੀ, ਉਹਦਾ ਪੁੱਤਰ ਨਹੀਂ ਸੀ, ਉਹਦਾ ਪੁੱਤਰ ਕਿਸੇ ਦਾ ਨਹੀਂ ਕੋਈ ਹੈ, ਇਹ ਤਾਂ ਆਪਾਂ ਮੋਹ ਪਾ ਲਿਆ। ਇਹ ਮੋਹ ਆਪਾਂ ਨੂੰ ਹੁਣ ਇੱਥੇ ਤ੍ਰਿਜੁਨੀਆਂ ਦੇ ਵਿੱਚ ਲਈ ਫਿਰਦਾ। ਜਿਹੜੇ ਬ੍ਰਹਮ ਗਿਆਨੀ ਨੇ ਉਹ ਪੁੱਤਰਾਂ ਤੀਆਂ ਨਾਲ ਮੋਹ ਨਹੀਂ ਰੱਖਦੇ ਹਨ, ਬਸ ਉਹ ਕਹਿੰਦੇ ਪਰਮੇਸ਼ਰ ਦੀ ਰਾਤ ਆ, ਉਸਨੇ ਕੱਲਿਆ ਉਹ ਜਦ ਮਰਜ਼ੀ ਲੈ ਜਾਵੇ। ਮਰਦਾਨਾ ਕਹਿੰਦਾ ਨਹੀਂ ਮਹਾਰਾਜ ਜੀ, ਐਸਾ ਨਹੀਂ ਹੋਣਾ। ਕਹਿੰਦੇ ਆਪਾਂ ਇੱਥੇ ਬੈਠੇ, ਤੂੰ ਸਵੇਰ ਨੂੰ ਦੇਖ ਲਈ, ਰਾਤੋ ਰਾਤ ਜਿੰਨਾ ਤਨ ਲੈਣਾ ਸੀ ਉਸਦੀ ਇੱਕੋ ਹੀ ਰਾਤ ਦੀ ਉਮਰ ਸੀ, ਬਸ ਇੱਕ ਰਾਤ ਸੀ। ਕੋਈ ਸੌ ਸਾਲ ਚ ਲੈਂਦੇ ਰਹਿੰਦੇ ਨੇ, ਦਿੰਦੇ ਰਹਿੰਦੇ ਨੇ। ਆ ਜਿਹੜੇ ਆਪਣੇ ਘਰ ਦੇ ਵਿੱਚ ਵੱਧ ਘੱਟ ਗੱਲਾਂ ਹੁੰਦੀਆਂ ਨੇ, ਇਹ ਇਸੇ ਤਰ੍ਹਾਂ ਹੀ ਹੁੰਦੀਆਂ ਨੇ, ਆ ਉਹ ਪਿੱਛੇ ਹੋਈਆਂ ਹੋਈਆਂ ਨੇ। ਕਈ ਤਾਂ ਪਿੱਛੇ ਜਿਹੜੇ ਕੁੱਟਦੇ ਨੇ ਨਾ, ਉਹ ਫਿਰ ਦੂਈ ਜੂਨੀ ਦੇ ਵਿੱਚ ਆ ਕੇ ਫਿਰ ਉਹ ਬੁੜਿਆਂ ਨੂੰ ਕੁੱਟਦੇ ਨੇ, ਬਦਲਾ ਲੈਂਦੇ ਨੇ। ਤੁਸੀਂ ਮੁੰਡਿਆਂ ਨੂੰ ਨਾ ਕੁੱਟਿਆ ਕਰੋ, ਕੁਛ ਨਾ ਕਹੋ ਮੁੰਡਿਆਂ ਨੂੰ, ਨਹੀਂ ਫਿਰ ਤੁਹਾਨੂੰ ਕੁੱਟਣਗੇ ਉਹ ਅਗਲੇ ਜਨਮ ਦੇ ਵਿੱਚ। ਇਹ ਸੂਲ ਬਣਾਇਆ ਪਰਮੇਸ਼ਰ, ਆਹ ਕਰ ਕਰੇ ਸੁਆਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਦੇ ਥਾਂ, ਕੋਈ ਨੀ ਕਿਸੇ ਦੇ ਥਾਂ ਫੜਨਾ, ਜਿਹੜਾ ਕਰਦਾ ਉਸੇ ਨੂੰ ਫੜੇਗਾ, ਉਸੇ ਨੂੰ ਹੀ ਸਜ਼ਾ ਮਿਲੇਗੀ। ਪਹਿਲਾਂ ਤਾਂ ਰੂਹ ਨੂੰ ਮਿਲੇਗੀ, ਫਿਰ ਜਾ ਰੂਹ ਕਿਸੇ ਜੂਨੀ ਚ ਚਲੀ ਜਾਵੇ ਫਿਰ ਉਹ ਜੂਨੀ ਦੀ ਸਜ਼ਾ ਮਿਲੂਗੀ ਉਸਨੂੰ। ਬਹੁਤ ਵੱਡਾ ਕੰਮ ਹੈ ਪਰਮੇਸ਼ਰ ਦਾ। ਆਪਾਂ ਤਾਂ ਇਹੀ ਆ, ਦਿਨੇ ਵਿੱਚ ਨੱਠ ਬੱਜਲੇ, ਰੋਟੀ ਖਾ ਲਈ, ਰਾਤ ਨੂੰ ਸੌਂਗੇ, ਬਸ। ਰੱਬ ਦਾ ਤਾਂ ਬਹੁਤ ਵੱਡਾ ਜੁਗਾੜ ਹੈ, ਨਾ ਕੋਈ ਜਾਣ ਨਹੀਂ ਸਕਦਾ ਇਸ ਗੱਲ ਨੂੰ। ਜਦ ਹੋਈ ਸਵੇਰ, ਜਿੱਥੇ ਤੋਪਾਂ ਚੱਲਦਿਆਂ ਸੀ ਉੱਥੇ ਕੂਕਾਂ ਪੈਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਮਰਦਾਨਿਆ ਦੇਖ ਬਈ, ਕਹਿੰਦੇ ਰਾਤੋ ਰਾਤ ਲੈ ਗਿਆ ਜਿਹੜਾ ਗੁਸਲ ਜਾਣਾ ਸੀ ਉਹਨੇ। ਇਸੇ ਤਰ੍ਹਾਂ ਆਪਾਂ ਜਿਸ ਤਰ੍ਹਾਂ ਘਰਾਂ ਦੇ ਵਿੱਚ ਇਕੱਠੇ ਹੋ ਜਾਂਦੇ ਹਾਂ, ਕਈ ਤਾਂ ਕਮਾ ਕੇ ਦਿੰਦੇ ਨੇ ਆਪਣੇ ਪੁੱਤਰਾਂ ਨੂੰ, ਉਹ ਉਹਨਾਂ ਦਾ ਪਿੱਛੇ ਕਮਾ ਕੇ ਦਿੱਤਾ ਹੈ, ਉਹ ਕਮਾ ਕੇ ਉਹਨਾਂ ਨੂੰ ਦੇ ਦਿੰਦਾ, ਪਰ ਨਾਲ ਕਿਸੇ ਨੇ ਨਹੀਂ ਜਾਣਾ ਹੈਗਾ। ਔਰ ਇਸ ਤਰ੍ਹਾਂ ਨਾਲ ਦੱਸਿਆ ਜਿਹੜੀ ਰੂਹ ਹੈ ਇਹ ਤ੍ਰਿਜੁਨੀਆਂ ਦੇ ਵਿੱਚ ਭੜਕਦੀ ਫਿਰਦੀ ਹੈ, ਹੁਣ ਮਨੁੱਖਾਂ ਦੇ ਵਿੱਚ ਆਈ ਹੋਈ ਹੈ। ਕੰਮਕਾਰ ਵੀ ਕਰੋ, ਸਭ ਕੁਛ ਕੰਮ ਨਹੀਂ ਹੈ। ਅੱਜ ਕੱਲ੍ਹ ਤਾਂ ਦੁਨੀਆਂ ਨੇ ਸਾਰਾ ਕੰਮ ਨੂੰ ਹੀ ਅੱਗੇ ਰੱਖ ਲੈਣਾ, ਬਈ ਉਹੀ ਇਨਸਾਨ ਆ ਜਿਹੜਾ ਦੁਨੀਆਂ ਦੇ ਵਿੱਚ ਬੜਾ ਬੰਦਾ, ਬਾਕੀ ਇਨਸਾਨ ਹੀ ਨਹੀਂ ਆ। ਬਸ ਇਤਨੀ ਮਤ ਮੈਲੀ ਹੋ ਗਈ, ਇਤਨਾ ਮਨ ਮੈਲਾ ਹੋ ਗਿਆ, ਮੈਲੇ ਮਨ ਦਾ ਫਿਰ ਅੱਗੇ ਸਜ਼ਾ ਮਿਲੂਗੀ। ਮੈਲੇ ਮਨ ਵਾਲਾ ਕਦੇ ਚੰਗਾ ਕੰਮ ਨਹੀਂ ਕਰੇਗਾ। ਜੇ ਹਕੂਮਤ ਦਾ ਮਨ ਮੈਲਾ ਨਾ ਹੁੰਦਾ ਤਾਂ ਫਿਰ ਕਾਹਨੂੰ ਕੰਮ ਕਰਦਾ? ਉਹਨੂੰ ਤਾਂ ਅਕਲ ਹੁੰਦੀ ਆ, ਉਹਨੂੰ ਤਾਂ ਪਤਾ ਵੀ ਕਰਮਾਂ ਦਾ ਫਲ ਮਿਲੇਗਾ। ਜਦ ਇਹ ਹੰਕਾਰੀ ਹੋਏ ਨਾ ਕਰਮਾਂ ਨੂੰ ਭੁੱਲਦਾ ਫਿਰ ਇਹ, ਵੀ ਰੱਬ ਰੱਬ ਕੋਈ ਨਹੀਂ ਹੈ, ਜਿਵੇਂ ਰਣਾਕਸ਼ ਦੀਗਾ ਕਹਿੰਦਾ ਕੋਈ ਨਹੀਂ, ਮਹੀ ਰੱਬਾ ਕਹਿੰਦਾ, ਬਸ ਨਿਕਲਿਆ ਨਾ ਥੰਮ ਚੋਂ, ਫਿਰ ਉਹ ਵੀ ਅੰਦਰੋਂ ਹੀ ਨਿਕਲਿਆ ਤੀ ਨਾਲ ਹੀ। ਉਹ ਇਸ ਤਰ੍ਹਾਂ ਜਿਹੜਾ ਕਰਮਾਂ ਦਾ ਫਲ ਆ ਬਸ ਭੁਗਤਣਾ ਪਵੇਗਾ, ਕੋਈ ਇਹਨੂੰ ਮੇਟ ਹੀ ਨਹੀਂ ਸਕਦਾ। ਜਿਹੜੀ ਪਰਮੇਸ਼ਰ ਦਾ ਅਸੂਲ ਆ, ਸੂਖ ਹੈ ਉਹ, ਕੌਣ ਦੇਖ ਲਗਾ। ਔਰ ਇਹਦੇ ਨਾਲ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਦੱਸਿਆ ਵੀ ਇਹ ਜਿਹੜੀ ਰੂਹ ਹੈ ਨਾ, ਜਿਹਨੂੰ ਜੀਵ ਕਹਿੰਦੇ ਨੇ, ਜਿਹੇ ਜਿਹੇ ਕਰਤੱਬ ਕਰਦਾ ਨਾ, ਤੇ ਫਿਰ ਇਸ ਨੂੰ ਅੱਗੇ ਜਾ ਕੇ ਹਿਸਾਬ ਕਿਤਾਬ ਧਰਮ ਰਾਜਾ ਦਾ ਹੋਵੇਗਾ। ਪਾਪੀ ਪੁੰਨੀ ਧਰਮ ਰਾਜਾ ਦੇ ਜਾਂਦੇ ਨੇ। ਜਿਹੜਾ ਗੁਰੂ ਵਾਲਾ ਪਰਮੇਸ਼ਰ ਦੀ ਬੰਦਗੀ ਜਾਂ ਬਾਣੀ ਪੜ੍ਹਦਾ ਉਹਨੇ ਧਰਮ ਰਾਜ ਕੋਲ ਨਹੀਂ ਜਾਣਾ, ਉਹ ਤਾਂ ਸਿੱਧਾ ਜਾਵੇਗਾ ਗੁਰੂ ਨਾਨਕ ਦੇਵ ਮਹਾਰਾਜ ਦੇ ਲੋਕ ਨੂੰ। ਉਹ ਹਿਸਾਬ ਕਿਤਾਬ ਇਸ ਦਾ ਗੁਰੂ ਸਾਹਿਬ ਜੀ ਲਿਖੇ, ਨਾਨਕ ਆਖੈ ਰੇ ਮਨ, ਮਨ ਨਹੀਂ ਜਾਣਾ ਰੂਹ ਸਾਹਿਤ ਅੱਗੇ। ਸਰੀਰ ਨੇ ਤਾਂ ਇੱਥੇ ਫੂਕ ਦੇਣਗੇ ਜਾਂ ਪਾਣੀ 'ਚ ਸਿੱਟ ਦੇਣਗੇ, ਜੇ ਬਾਹਰ ਮਰ ਗਿਆ ਜਾਨਵਰ ਖਾ ਜਾਣਗੇ, ਮਿੱਟੀ ਬਣ ਜੂਗਾ। ਨਾਨਕ ਆਖੈ ਰੇ ਮਨਾ, ਮਨ ਨੂੰ ਅੱਗੇ ਰੱਖ ਕੇ ਸਰੀਰ ਦੇ ਸੰਬੰਧ ਕਰਕੇ ਮਨ ਨੂੰ ਉਪਦੇਸ਼ ਹੈ। ਇਹਦੇ ਵੀ ਕਈ ਨਾਂ ਨੇ, ਸੁਣੀਏ ਸਿੱਖ ਸਹੀ। ਐ ਮਨ ਮੈਂ ਤੈਨੂੰ ਸੱਚੀ ਗੱਲ ਕਹਾਂ, ਮਨ ਤਾਂ ਸੁਣਦਾ ਹੀ ਨਹੀਂ ਸੱਚੀ, ਝੂਠੀਆਂ ਸੁਣਦਾ। ਹੁਣ ਵੀ ਕਈ ਸਿਨਮਿਆਂ ਦੇ ਸੁਪਨੇ ਲੈਂਦੇ ਨੇ ਇੱਥੇ ਬੈਠੇ,
ਵੀ ਪੇਸ਼ਕਰ ਚ ਚਲੇ ਜਾਂਦੇ ਅੱਜ ਫਲਾਨੀ ਆਈ ਹੋਈ ਸੀ ਬੁੜੀ ਕਿੱਥੇ ਦੱਸੋ ਉਹ ਆਪਾਂ ਬਾਣੀ ਸੁਣਦੇ ਹਾਂ ਕੋਈ ਮਨ ਫੁਰਨੇ ਕਰਦਾ ਸਿਨੇਮੇ ਦੇ ਤੇ ਫਿਰ ਇੱਥੇ ਬੈਠਿਆਂ ਦਾ ਕੀ ਫਾਇਦਾ ਹੋਇਆ ਇਹਦਾ ਬੈਠਣਾ ਫਜੂਲ ਹੀ ਚਲਿਆ ਗਿਆ ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਨਾਨਕ ਆਖਾ ਰੇ ਮਨਾ ਸੁਣੀਏ ਸਿੱਖ ਮੈਂ ਤੈਨੂੰ ਸੱਚੀ ਕਹਿਣਾ ਜਿਹੜੀ ਹਕੀਕਤ ਹੈ ਤੂੰ ਤਾਂ ਪ੍ਰਮਾਦੀ ਹੋ ਗਿਆ ਨਾ ਤੂੰ ਤਾਂ ਪੁੱਤਰਾਂ ਦੀਆਂ ਦੇ ਵਿੱਚ ਭੁੱਲ ਗਿਆ ਨਾ ਕੁਰਸੀ ਤੇ ਬੈਠ ਕੇ ਲੋਕਾਂ ਨੂੰ ਦਬਾਉਣਾ ਲੇਖਾ ਰੱਬ ਮੰਗੇਸ਼ੀਆ ਬੈਠਾ ਕੱਢ ਬਹੀ ਅੱਗੇ ਬਹੀਆਂ ਹੀ ਹੁੰਦੀਆਂ ਤੇ ਅੱਜ ਕੱਲ੍ਹ ਰਜਿਸਟਰ ਹੋ ਗਏ ਪਹਿਲਾਂ ਬਹੀਆਂ ਹੀ ਹੁੰਦੀਆਂ ਸੀ ਕਹਿੰਦੇ ਵੀ ਠੀਕ ਹੈ ਤੈਨੂੰ ਮਨੁੱਖਾਂ ਦੇ ਮਿਲ ਗਈ 84 ਲੱਖ ਜੂਨ ਤੋਂ ਬਾਅਦ ਪਰ ਸੁਣ ਲਾ ਤੂੰ ਆ ਜਿਹੜੇ ਤੂੰ ਸਰੀਰ ਦੇ ਸੰਬੰਧ ਕਰਕੇ ਮਾੜੇ ਕਰਤੱਵ ਕਰਦਾ ਨਾ ਦੁਨੀਆਂ ਨੂੰ ਮਾਰਦਾ ਗਰੀਬਾਂ ਨੂੰ ਤੇ ਇਹਦਾ ਤਾਂ ਤੈਨੂੰ ਲੇਖਾ ਦੇਣਾ ਪਵੇਗਾ ਅੱਗੇ ਗੁਰੂ ਸਾਹਿਬ ਜੀ ਉਹ ਕਹਿੰਦਾ 3 ਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਜਿੱਥੇ ਤਾਈਂ ਆਪਾਂ ਬੈਠੇ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਇਹ ਹਕੀਕਤ ਹੈ ਕੋਈ ਬਣਾਉਟੀ ਗੱਲ ਨਹੀਂ ਹੈ ਪੜੋ ਪ੍ਰੇਮ ਬਾਣੀ ਲੇਖਾ ਕਰ ਦਿੰਦੇ ਸੀ ਆ ਕੇ ਜਿੰਦਗੀ ਪਾਉਣਾ ਜੀਵ Thank you.
ਕੰਤ ਨੂੰ ਜਣਾਇਆ ਗੰਤ ਨੂੰ ਆਪਾਂ ਕਹਿੰਦੇ ਨੇ ਆਹੀ ਕੁਛ ਹੈ ਗਾਹਾਂ ਕੁਛ ਨਹੀਂ ਹੈ ਇਹਨੂੰ ਅਗਿਆਨੀ ਕਹਿੰਦੇ ਨੇ ਆਓ ਇਹਦੇ ਤਿੰਨ ਸਰੀਰ ਨੇ ਆਹ ਤਾਂ ਸਥੂਲ ਆ ਜਿਹੜਾ ਬਾਹਰ ਆ ਘਰ ਜਿਹੜਾ ਕਹਿੰਦੇ ਨੇ ਘਰ ਇੱਟਾਂ ਦਾ ਹੁੰਦਾ ਜਿਹੜਾ ਵਿੱਚ ਰਹਿੰਦਾ ਹੁੰਦਾ ਉਹ ਇੱਟਾਂ ਨਹੀਂ ਹੁੰਦੀਆਂ ਨਹੀਂ ਉਹਦਾ ਤੁਰਦਾ ਫਿਰਦਾ ਹੁੰਦਾ ਉਹਦਾ ਬਾਹਰ ਅੰਦਰ ਵੀ ਜਾ ਆਉਂਦਾ ਘਰ ਤਾਂ ਨਹੀਂ ਨਾਲ ਚੱਕਦਾ ਹੁੰਦਾ ਢੂਹੇ 'ਤੇ ਨਹੀਂ ਉਹ ਫਿਰ ਉੱਥੇ ਆ ਜਾਂਦਾ ਫਿਰ ਸੂਖਮ ਸਰੀਰ ਹੈ ਇੱਕ ਇਹਦਾ ਆਹ ਜਿਹੜੀ ਰੂਹ ਹੈ ਉਹ ਸੂਖਮ ਸਰੀਰ ਸਹਿਜ 'ਤੇ ਫਿਰ ਪ੍ਰਲੋਕ ਨੂੰ ਜਾਂਦਾ ਉਹ ਸੂਖਮ ਸਰੀਰ ਸਹਿਜ 'ਤੇ ਇਹ ਦੂਜੇ ਸਰੀਰ ਦੇ ਵਿੱਚ ਜਾਂਦਾ ਫਿਰ ਚਾਹੇ ਜਾਨਵਰ ਦਾ ਚਾਹੇ ਆਦਮੀ ਦਾ ਕਈ ਹੋਰ ਰੂਹਾਂ ਜਿਹੀਆਂ ਭਟਕਦੀਆਂ ਫਿਰਦੀਆਂ ਨੇ ਉਹਨਾਂ 'ਚ ਹੁੰਦਾ ਇਹ ਸਤਾਰਾਂ ਤੱਤਾਂ ਦਾ ਹੁੰਦਾ ਕਹਿੰਦੇ ਪੰਜ ਤਾਂ ਪ੍ਰਾਣ ਨੇ ਪੰਜ ਕਰਮ ਇੰਦਰੇ ਨੇ ਪੰਜ ਗਿਆਨ ਇੰਦਰੇ ਮਨ ਔਰ ਬੁੱਧ ਹੈ ਇਹ ਸਤਾਰਾਂ ਤੱਤ ਨੇ ਇਹਨਾਂ ਦੇ ਸਮੇਤ ਫਿਰ ਧਰਮ ਰਾਜਾ ਦੇ ਅੱਗੇ ਪੇਛੀ ਹੁੰਦੀ ਹੈ ਇਹਦੀ ਜਾ ਕੇ ਧਰਮ ਰਾਜਾ ਦੇ ਆਹ ਇੱਕ ਦ੍ਰਿਸ਼ਟਾਂਤ ਸਿਆਮ ਸਿਉਂ ਇਹਨੇ ਕੋਈ ਫੌਜੀ ਸਨ ਉਹ ਆ ਛੰਨੀ ਆ ਛਪਾਰ ਦੇ ਨਾਲ ਛੰਨਾ ਨੇ ਉੱਥੇ ਮਹਾਤਮਾ ਹੋਏ ਨੇ ਬਾਅਦ ਦੇ ਵਿੱਚ ਫੌਜ ਦੇ ਵਿੱਚ ਨੌਕਰ ਸਨ ਉਹ ਛੁੱਟੀ ਆਏ ਛੁੱਟੀ ਆਉਣ ਤੋਂ ਬੁਖਾਰ ਜਿਹਾ ਹੋ ਗਿਆ ਮਾੜਾ ਜਿਹਾ ਤਾਂ ਬੁਖਾਰ ਹੋਣ ਤੋਂ ਜਮਦੂਤ ਫੜ ਕੇ ਲੈ ਗਏ ਉਹਨਾਂ ਨੂੰ ਰੂਹ ਨੂੰ ਲੈ ਕੇ ਕੱਢ ਕੇ ਸਰੀਰ 'ਚ ਲਲਾਣਾ ਤੀ ਕਿਸੇ ਹੋਰ ਨੂੰ ਭੁਲੇਖੇ ਨਾਲ ਲੈ ਗਏ ਜਮਦੂਤ ਤੇ ਲੈ ਗਏ ਫਿਰ ਧਰਮ ਰਾਜਾ ਦੇ ਪੇਸ਼ ਕਰਿਆ ਉਹਨੂੰ ਲਿਜਾ ਕੇ ਉਹ ਜਿਹੜੇ ਚਿੱਤਰਗੁਪਤ ਦੇ ਉਹ ਦੇਵਤੇ ਰਹਿੰਦੇ ਨੇ ਨਾ ਆਪਣੇ ਨਾਲ ਹੁਣ ਜਿਹੜੀ ਚੀਜ਼ ਦੀਦੀ ਨਹੀਂ ਭਾਵੇਂ ਇੱਥੇ ਕਰੋੜਾਂ ਹੀ ਬੈਠੇ ਹੋਣ ਜਾਂ ਦੀਦੇ ਹੀ ਨਹੀਂ ਆਪਾਂ ਨੂੰ ਹਾਂ ਸੂਖਮ ਬਿਰਤੀ ਵਾਲੇ ਜਿਹੜੇ ਉਹ ਦੇਖ ਲੈਂਦੇ ਨੇ ਇਹਨਾਂ ਦੀ ਸੂਖਮ ਬਿਰਤੀ ਆਤਮਾ ਨਾਲ ਜੁੜਦੀ ਹੈ ਨਾ ਉਹ ਦੇਖ ਲੈਂਦੇ ਨੇ ਰੂਹਾਂ ਨੂੰ ਜਿਹੜੀਆਂ ਫਿਰਦੀਆਂ ਨੇ ਭੜਕਦੀਆਂ ਕਿਵੇਂ ਦੇਖ ਲੈਂਦੇ ਨੇ ਇੱਕ ਜਲਣ ਜੱਟ ਹੋਇਆ ਜਲਣ ਬੰਦਗੀ ਕਰਦਾ ਕਰਦਾ ਉਹਦੇ ਸਲੋਕ ਜੇ ਵੀ ਲਿਖੇ ਹੋਏ ਨੇ ਮੋਟੇ ਛੋਟੇ ਜੇ ਜਿਵੇਂ ਜਿਮੀਦਾਰਾਂ ਦੇ ਹੁੰਦੇ ਨੇ ਨਿਕਿਆ ਹੁੰਦਾ ਢੱਕੇ ਚਾਰੇ ਢੱਗੇ ਕਹਿੰਦੇ ਨੇ ਇੱਧਰ ਮਜਾਇਲ ਅਸੀਂ ਤਾਂ ਬੋਲਦ ਕਹਿੰਦੇ ਹਾਂ ਇੱਧਰ ਉਹ ਢੱਗਾ ਕਹਿੰਦੇ ਨੇ ਢੱਗਾ ਨਿਕਿਆ ਹੋਇਆ ਢੱਗੇ ਚਾਰੇ ਵੱਡਿਆ ਹੋਇਆ ਹਲ ਵਾਹਿਆ ਬੁੱਢਿਆ ਹੋਇਆ ਮਾਲਾ ਫਾਣੀ ਰੱਬ ਦਾ ਅਲਾਂਬਾ ਲਾਇਆ ਇਹ ਜੀ ਉਹਨਾਂ ਦੇ ਹੈਗੇ ਬਹੁਤ ਨੇ ਜਿਹੜੇ ਮਹਾਂਪੁਰਸ਼ਾਂ ਦੇ ਲਿਖੇ ਹੋਏ ਨੇ ਇੱਕ ਖੈਰ ਉਹ ਬਿਰਧ ਹੋ ਗਿਆ ਬਿਰਧ ਹੋਣ ਤੋਂ ਕਰਦੇ ਚੜ੍ਹਾਈ ਕਰ ਗਏ ਉਹਨੇ ਕਿਹਾ ਚਲੋ ਹੁਣ ਗ੍ਰਸਤ ਦੇ ਵਿੱਚ ਹੀ ਲਿਖਾ ਦਿੰਦੇ ਹਾਂ ਉੱਥੇ ਰੋੜੀ ਕੁੱਟਦੇ ਹੁੰਦੇ ਸੀ ਮਜ਼ਦੂਰ ਉਹਨੇ ਕਿਹਾ ਵੀ ਇੱਥੇ ਨਾਂ ਲਿਖਾ ਦਈਏ ਦੋ ਚਾਰ ਪੈਸੇ ਮਿਲ ਜਾ ਕਰਨਗੇ ਕੋਈ ਮਹਾਂਪੁਰਸ਼ਾਂ ਨੂੰ ਦੇ ਦਿਆ ਕਰਾਂਗੇ ਕੁਛ ਆਪ ਖਾ ਲਿਆ ਕਰਾਂਗੇ ਉੱਥੇ ਚਲੇ ਗਏ ਜਲਣ ਜਾ ਜੀ ਜੱਟ ਸੀ ਉਹ ਕਲਰਕ ਸੀਗਾ ਬਣੀਆਂ ਇਹ ਬਣੀਆਂ ਹੀ ਕਲਰਕ ਹੁੰਦੇ ਸੀ ਆਪਾਂ ਦਾ ਬਸ ਅਨਪੜ੍ਹ ਸਾਰਾ ਛੇ ਮਹੀਨੇ ਕਮਾਉਣਾ ਲਿਜਾ ਕੇ ਉਹਨਾਂ ਦੇ ਡਰਾਮਰੇ ਛੱਡ ਦੇਣੀ ਬਸ ਜੋ ਮਰਜ਼ੀ ਕਰਨ ਉਹ ਇਸ ਤਰ੍ਹਾਂ ਦਾ ਸੀ ਆਪ ਤੋਂ ਹੁਸ਼ਿਆਰ ਹੋ ਗਏ ਜ਼ਿਮੀਂਦਾਰ ਵੀ ਹੁਣ ਹੁਸ਼ਿਆਰ ਨੇ ਉਹ ਅੱਗੇ ਤਾਂ ਜਿਹੜੇ ਚਪਾਹੀ ਹੁੰਦੇ ਸੀ ਨਾ ਚਪਾਹੀ ਉਹਨਾਂ ਨੂੰ ਮੰਜੇ 'ਤੇ ਬਹਾੜ ਕੇ ਲਿਜਾਂਦੇ ਹੁੰਦੇ ਸੀ ਚਪਾਹੀਆਂ ਨੂੰ ਦੇਖ ਲਓ ਇਤਨੀ ਅਨਪੜ੍ਹਤਾ ਸੀ ਡਰ ਸੀ ਹੁਣ ਚਾਹੇ ਇੱਥੇ ਕੋਈ ਬੜਾ ਅਫਸਰ ਖੜਾ ਹੋਵੇ ਗਵਰਨਮੈਂਟ ਦਾ ਕੋਈ ਨਹੀਂ ਪੁੱਛਦਾ ਜਾਣਗੇ ਕਾਨੂੰਨ ਕਾਨੂੰਨ ਦੁਆਰਾ ਹੀ ਉਹ ਬੜੇ ਹੋਏ ਨੇ ਹੋਰ ਕੀ ਨੇ ਉਹ ਇਸ ਤਰ੍ਹਾਂ ਦੇ ਨਾਲ ਉਹ ਕਲਰਕ ਸੀ ਨਾ ਉਹਨੂੰ ਲਿਖਦਾ ਹੁੰਦਾ ਸੀ ਆਪਾਂ ਨੂੰ ਕੀ ਪਤਾ ਜਦ ਉਹ ਪੰਡਤ ਆਉਂਦਾ ਹੁੰਦਾ ਸੀ ਹਿਸਾਬ ਕਿਤਾਬ ਕਰਨ ਲੜੇ ਹੁੰਦੇ ਸੀ ਲੜੇ ਆਪਾਂ ਨੂੰ ਕੀ ਪਤਾ ਵੀ ਲੜੇ ਕੀ ਹੁੰਦੇ ਨੇ ਜਿਹੜਾ ਆਹ ਬੰਗਾਲੀ ਲਿਖੀ ਹੋਈ ਆ ਸਾਨੂੰ ਕੀ ਪਤਾ ਲਕੀਰਾਂ ਜੀਆਂ ਲੱਗਦੇ ਨੇ ਸਾਨੂੰ ਦੋਵੇਂ ਲਕੀਰਾਂ ਨੇ ਬੜੇ ਹੋਏ ਨੇ ਉਹ ਜਾਣਦੇ ਨੇ ਵੀ ਇਹ ਤਾਂ ਵਿਦਿਆ ਐਸਾ ਹੁੰਦਾ ਸੀ ਤਾਂ ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਨੌਕਰੀ ਕਰਨੀ ਹੈ ਕਹਿੰਦੇ ਹਾਂ ਅਸੀਂ ਇੱਥੇ ਰੋੜੀ ਕੁੱਟਿਆ ਕਰਾਂਗੇ ਕਹਿੰਦੇ ਚੰਗਾ ਨਾਂ ਲਿਖਾ ਦਿਓ ਉਹਨੇ ਜਲਣ ਜੀ ਲਿਖਾ ਤਾ ਜੀ ਸ਼ਬਦ ਪਿੱਛੇ ਉਹਨੇ ਲਿਖ ਲਿਆ ਕਲਰਕ ਨੇ ਅਤੇ ਜਿਹੜੇ ਮਜ਼ਦੂਰ ਸੀ ਵਿਚਾਰੇ ਉਸ ਟਾਈਮ ਇਹ ਸਹੀ ਸੀਗਾ ਪੈਸੇ ਨਹੀਂ ਸੀ ਹੁੰਦੇ ਸੀ ਜਿੰਨੀ ਰੋਜ਼ ਨੌਕਰੀ ਮਿਲਣੀ ਉਸੇ ਦਾ ਬੱਚੇ ਪਾਲਣੇ ਉਹ ਇਸ ਤਰ੍ਹਾਂ ਰੋਜ਼ ਫਿਰ
ਐਡਿਟ ਮੌਤ ਜਾਣੀ ਜੋ ਕੁਛ ਕਰਵਾਉਣਾ ਉਹੀ ਫਿਰ ਖਾਣਾ ਰਾਤ ਨੂੰ ਪੈਸੇ ਲਿਆ ਕੇ ਬੱਚੇ ਪਾਲਣੇ ਤੇ ਕਲਰਕ ਫਿਰ ਵੰਡਿਆ ਕਰੇ ਪੈਸੇ ਉਹ ਮਜ਼ੂਰ ਉਹ ਤੇ ਮੂਰੇ ਉਹ ਤੇ ਬਈ ਛੇਤੀ ਜਾਵਾਂ ਇਸ ਤਰ੍ਹਾਂ ਦੇ ਨਾਲ ਜਲਣ ਜੀ ਬੈਠ ਜਾ ਕਰਨ ਚੌਂਕੜਾ ਮਾਰ ਕੇ ਨਾਮ ਨਾਲ ਸੁਰਤ ਜੋੜ ਕੇ ਬੈਠ ਜਾ ਕਰਨ ਜਾਂ ਸਾਰੇ ਚਲੇ ਜਾਇਆ ਕਰਨ ਉਹ ਲੈ ਕੇ ਪੈਸੇ ਉਹ ਕਲਰਕ ਫਿਰ ਬੋਲਿਆ ਕਰੇ ਜਲਣ ਜੀ ਆਓ ਆਪਣੇ ਪੈਸੇ ਲੈ ਜਾਓ ਫਿਰ ਸ਼ਾਂਤੀ ਨਾ ਆਇਆ ਕਰਨ ਵੈਸੇ ਤਾਂ ਜਾਣੇ ਹੀ ਨਹੀਂ ਸੀ ਕਿਤੇ ਤੇ ਲੈ ਕੇ ਆਪਣਾ ਫਿਰ ਇਸ ਤਰ੍ਹਾਂ ਕਰਿਆ ਕਰਨ ਕਈ ਸਾਲ ਉੱਥੇ ਉਹ ਕੰਮ ਕਰਦੇ ਰਹੇ ਉਹ ਜਿਹੜਾ ਕਲਰਕ ਸੀ ਉਹ ਮਜ਼ੂਰਾਂ ਦੇ ਵੀ ਪੇਟ ਕੱਟ ਲੈਂਦਾ ਪੇਟ ਕੱਟਣ ਦਾ ਭਾਵ ਕੀ ਏਰਾ ਫੇਰੀ ਨਾਲ ਪੈਸੇ ਰੱਖ ਜਾਂਦਾ ਸੀ ਆਪ ਵੀ ਰੱਖਦੇ ਨੇ ਬਹੁਤ ਕਰਦੀਆਂ ਦੁਨੀਆਂ ਏਰਾ ਫੇਰੀ ਤੇ ਫਿਰ ਦੇਖ ਲਓ ਜਾਣਾ ਸਭ ਨੇ ਕੋਈ ਰਿਹਾ ਦੁਨੀਆਂ ਤੇ ਰਾਣਾ ਰੌ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਮੰਨੇ ਤੀਰ ਕਿਸੇ ਨੇ ਨੀ ਰਹਿਣਾ ਉਹ ਕਲਰਕ ਦਾ ਟਾਈਮ ਆ ਗਿਆ ਸੀਗਾ ਪਾਪੀ ਪੜੋ ਪ੍ਰੇਰਣਾ
ਸਵਾ ਨਹੀਂ ਕਿਸੇ ਨੇ ਰਹਿਣਾ Yeah.
ਉੱਤੇ ਜਿਹੜਾ ਜੰਮ ਪਿਆ ਉਹਨੇ ਚੱਲਿਆ ਜਾਣਾ, ਚਾਹੇ ਫਕੀਰ ਹੈ, ਚਾਹੇ ਰਾਜਾ ਹੈ, ਚਾਹੇ ਅਮੀਰ ਹੈ, ਚਾਹੇ ਗਰੀਬ ਹੈ। ਜੋ ਗੁਰੂ ਸਾਹਿਬ ਨੇ ਲਿਖਿਆ ਸੱਤ ਲਿਖਿਆ ਹੋਇਆ। ਹੁਣ ਆਪਾਂ ਵਿਚਾਰ ਕਰੋ ਆਪਣੇ ਬਜ਼ੁਰਗ ਕਿੱਥੇ ਨੇ। ਨਾ ਵਿਚਾਰ ਕਰਨੀ ਅਤੇ ਨਾ ਮੰਨਣਾ ਹੈ ਆਪਣੀ ਅਣਗਹਿਲੀ ਹੈ ਕਿ ਆਪਣੇ ਬਜ਼ੁਰਗ ਕਿੱਥੇ ਨੇ। ਛੱਡ ਗਏ ਨਾ ਇਹ ਦੁਨੀਆ ਅਤੇ ਫਿਰ ਆਪਾਂ ਲੱਤਾਂ ਕਿਤੇ ਫਸਾ ਲਾਂਗੇ ਅਤੇ ਆਪਾਂ ਟਰੱਕਾਂ 'ਚ ਫਸਾ ਲਾਂਗੇ ਲੱਤਾਂ, ਟਰੱਕਾਂ 'ਚੋਂ ਵੀ ਕੱਢ ਦੇਣਗੇ ਲੱਤਾਂ, ਤਾਂ ਜਾਣਗੇ ਪੜੋ ਬਰੇਨ
ਚੁੱਪ ਕਰਦੇ ਭਰੇ ਜਾਣਾ।
ਗੁਆਂਢੀ ਨੂੰ ਸਿੜੀ ਤੇ ਪਾਏ ਚੱਕੀ ਜਾਂਦੇ ਨੇ, ਤੂੰ ਕਹਿਣਾ ਮੈਂ ਨਹੀਂ ਜਾਣਾ ਹੈ। ਗੁਆਂਢੀ ਹੋਈ ਗਿਆ ਭਲਿਆ ਲੋਕਾਂ, ਜਦ ਗੁਆਂਢੀ ਗਿਆ ਤੈਨੂੰ ਕੌਣ ਰਹਿਣ ਦੇ ਦੂਗਾ। ਇਹ ਤਾਂ ਅਸੂਲ ਆ ਪਰਮੇਸ਼ਰ ਦਾ, ਸਰਾਏ ਅਜੀਮ ਹੈ ਤਾਂ ਸੰਸਾਰ ਆ ਜਿਹੜਾ ਮੁਸਾਫਰਖਾਨਾ, ਮਸਰਾ ਮੁਸਾਫਰਖਾਨੇ ਦਾ ਅਸੂਲ ਹੁੰਦਾ, ਜਿਹਦਾ ਬਣਾਇਆ ਹੁੰਦਾ ਨਾ ਉਹ ਮੁਸਾਫਰਖਾਨਾ ਜਾਂ ਧਰਮਸ਼ਾਲਾ ਕਹਿ ਲਓ, ਉਹਦੇ 'ਤੇ ਲਿਖਿਆ ਹੁੰਦਾ ਵੀ ਇੱਕ ਰਾਤ ਜਾਂ ਦੋ ਰਾਤਾਂ ਕੱਟ ਸਕਦਾ। ਜਿਵੇਂ ਸ਼੍ਰੋਮਣੀ ਕਮੇਟੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਗੁਰਦੁਆਰੇ ਦੇ ਵਿੱਚ ਦੋ ਦਿਨ ਰੋਟੀ ਦਿੰਦੇ ਨੇ, ਤੀਏ ਦਿਨ ਨੂੰ ਨਹੀਂ ਦਿੰਦੇ ਰੋਟੀ। ਕਹਿੰਦੇ ਭਾਈ ਹੋਰ ਕਿਤੇ ਜਾ ਨਹੀਂ, ਸੇਵਾ ਕਰ, ਅਸੂਲ ਹੋ ਗਿਆ ਨਾ। ਇਸੇ ਤਰ੍ਹਾਂ ਪਰਮੇਸ਼ਰ ਦਾ ਅਸੂਲ ਆ ਇਹ ਸਰਾਏ ਅਜੀਬ ਹੈ ਮੁਸਾਫਰਖਾਨਾ। ਇਹ ਆਉਂਦਾ ਦੁਨੀਆਂ ਤੇ ਬਸ ਕਹਿੰਦੇ ਜਦ ਜਾਨਵਰ ਰੂਪੀ ਦਿਨ ਸਿਫਦਾ ਨਾ ਫਿਰ ਇਹ ਸਰਾਂ ਚ ਆ ਜਾਂਦਾ ਕਿਸੇ ਦੇ ਘਰ ਕਰਮਾਂ ਅਨੁਸਾਰ, ਫਿਰ ਇਹ ਰਾਤ ਰੂਪੀ ਉਮਰ ਕੱਟਦਾ ਜਿਵੇਂ ਰਾਤ ਕੱਟੀ ਦੇ ਨਾ ਮੁਸਾਫਰਖਾਨੇ ਚ, ਜਦ ਦਿਨ ਜਾ ਚੜਨ ਲੱਗ ਜਾਂਦਾ ਫਿਰ ਬਿਸਤਰੇ ਬੰਨਣ ਲੱਗ ਜਾਂਦੇ ਨੇ। ਆਹ ਦੇਖ ਲਓ ਜਦ ਆਪਾਂ ਗੱਡੀ ਆ ਕੇ ਸਟੇਸ਼ਨ ਤੇ ਖੜਦੀ ਹੈ ਪਹਿਲਾਂ ਹੀ ਸਮਾਨ ਕੱਢ ਕੇ ਬਾਹਰ ਰੱਖ ਲੈਂਦੇ ਹਾਂ ਕਿ ਉੱਥੇ ਹੀ ਬੈਠੇ ਰਿਹਾ ਕਰੋ, ਫਿਰ ਨਿਕਲਦੇ ਕਿ ਆਉਂਦੇ ਹੋ, ਉਹ ਸੂਲ ਹੈ ਗੱਡੀ ਦਾ। ਆਹ ਐਰੋਪਲੇਨ ਨੇ ਅਜੇ ਅੱਡੇ ਤੋਂ ਕਹਿੰਦੇ ਹੀ ਹੁੰਦੇ ਨੇ ਵੀ ਫਲਾਨਾ ਕਟਕਟਾ ਆ ਗਿਆ, ਕਹਿੰਦੇ ਜਦੋਂ ਹੀ ਲੱਗ ਗਏ ਲੋਕ ਕੱਢਣ ਸਮਾਨ, ਫਿਰ ਵਿੱਚ ਹੀ ਬੈਠੇ ਰਿਹਾ ਕਰੋ, ਬਹਿ ਨਹੀਂ ਸਕਦੇ, ਸੂਲ ਹੈ। ਜਿਵੇਂ ਜਿਵੇਂ ਆ ਮੁਸਾਫਰ ਕਰਨਾ ਜਿਹੜੀ ਦੁਨੀਆਂ, ਇਹ ਰਾਤ ਰੂਪੀ ਉਮਰ ਕੱਟਦਾ ਇੱਥੇ, ਹੁਣ ਆਪਾਂ ਉਮਰ ਕੱਟਦੇ ਹਾਂ ਬਸ, ਜਦ ਮੌਤ ਰੂਪੀ ਸੂਰਜ ਚੜ ਗਿਆ ਨਾ ਫਿਰ ਆਪਾਂ ਨੇ ਤੁਰ ਜਾਣਾ ਇੱਥੋਂ, ਕੋਈ ਰੋਕ ਨਹੀਂ ਸਕਦਾ ਇਸ ਨੂੰ, ਬਸ ਬੜੋ ਪ੍ਰੇਮ ਨਾਲ ਰਾਤ ਰਾਤ ਚ ਕੁਛ ਕਰ ਲਓ ਜੇ ਕੁਛ ਹੁੰਦਾ
ਨਾ ਕਿਸੇ ਘਰ ਬਾਰ ਕਿਸੇ
ਬੋਲਦੇ ਲੱਤਾਂ ਫਸਾਉਣਾ, ਤੇਰਾ ਤਾਂ ਸਰੀਰ ਵੀ ਨਹੀਂ ਹੈ, ਤੇ ਤੂੰ ਤਾਂ ਸਰੀਰ ਵੀ ਖੋ ਲੈਣਾ, ਫਿਰ ਕਿੱਥੇ ਭਟਕੇਗਾ। ਸਰੀਰ ਦੇ ਸੰਬੰਧ ਕਰਕੇ ਕੋਈ ਮਕਾਨ ਬਣਾ ਲਾ, ਪਰਲੋਕ ਦੇ ਵਾਸਤੇ ਕੁਛ ਨਾ ਕੁਛ ਤੋਸ਼ਾ ਜਮ੍ਹਾਂ ਕਰ ਲਾ, ਕਰੰਸੀ ਇਕੱਠੀ ਕਰ ਲਾ, ਪਦਾਰਥਾਂ ਦੇ ਪਿੱਛੇ ਭੱਜਿਆ ਫਿਰਦਾ। ਤਾਂ ਹੀ ਕਿ ਦੱਸਿਆ ਨਾ ਕਿੰਨੀ ਬਣ ਜਾ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋ ਬਣ ਜਾ ਨਾਮ ਗੋਬਿੰਦ ਕਾ, ਪੈਸੀ ਖੇਪ ਹੁਮਾਰੀ। ਤੂੰ ਗ੍ਰਸਤ ਦੇ ਵਿੱਚ ਰਹਿ, ਬੱਚੇ ਪਾਲ, ਪਰ ਪਰਮੇਸ਼ਰ ਨੂੰ ਯਾਦ ਰੱਖ, ਤਦ ਤੇਰਾ ਭਲਾ, ਵਰਨਾ ਤੇਰਾ ਭਲਾ ਨਹੀਂ। ਇਉਂ ਮਹਾਂਪੁਰਸ਼ ਮੇਰੇ ਇਸ ਜਿਣਸ ਨੂੰ ਇਕੱਠੀ ਕਰ ਦੇਣ, ਜਿਹੜੀ ਨਾਲ ਜਾਣੀ ਆ ਅੱਗੇ।
ਕਾਸੀ ਤਾਂਬੇ ਦਾ ਵਪਾਰ ਲੋਕੀ Thank you.
ਆਪਾਂ ਨੂੰ ਉਪਦੇਸ਼ ਕਰਦਾ, ਜੋ ਪੁਜਿਓ ਸੋ ਬਿਨ ਸੋ ਹੈ ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਇ ਲੈ ਛਾੜ ਸਗਲ, ਛੱਡਣਾ ਨਹੀਂ ਹੈ, ਮਨ ਕਰਕੇ ਪਕੜ ਛੱਡ ਦੇਣੀ ਹੈ, ਬਸ ਰਹਿਣਾ ਗ੍ਰਸਤ ਚ ਹੀ ਹੈ। ਕੰਮ ਕਾਰ ਵੀ ਕਰਨਾ, ਰਾਜ ਯੋਗ ਵੀ ਕਰਨਾ, ਪਰ ਆਪਣਾ ਨਹੀਂ ਮੰਨਣਾ ਗੁਰਸਿੱਖਾ। ਜਦ ਤੂੰ ਆਪ ਨਾ ਮੰਨੇਗਾ ਫਿਰ ਜਮਦੂਤ ਆ ਜਾਣਗੇ, ਨਹੀਂ ਫਿਰ ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਨਜ਼ਦੀਕੀ ਜਾਂ ਨੇੜੇ ਰਹਿਣ ਵਾਲੇ ਨੇ ਉਹ ਲਿਜਾਣਗੇ ਤੈਨੂੰ ਆ ਕੇ। ਆਹ ਇਸ ਤਰ੍ਹਾਂ ਦੇ ਰਹਿਣਾ ਇੱਥੇ ਕਿਸੇ ਨੇ ਨਹੀਂ ਕਰੂ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੈਂ ਰਾਵਣ ਕਰ ਖਬਰ ਨਾ ਪਾਈ। ਇਹ ਜਿਹੜੇ ਭਗਤ ਹੋਏ ਨੇ ਨਾ, ਕਬੀਰ ਫਰੀਦ ਨਾਮਦੇਵ, ਇਹਨਾਂ ਨਾਲ ਇਹ ਲੋਕ ਜਿਹੜੇ ਮਾਦਾ ਪ੍ਰਸਤੀ ਇਹ ਕਿਰਨਾ ਕਰਦੇ ਹੁੰਦੇ ਸਨ, ਫਿਰ ਇਹਨਾਂ ਪਰਤੀ ਫਿਰ ਬਾਣੀ ਉਚਾਰਦੇ ਹੁੰਦੇ ਸੀ। ਕਹਿੰਦੇ ਤੁਸੀਂ ਕਿਹਦੇ ਵਿਚਾਰੇ ਹੋ, ਚਾਂਵਲੇ ਫਿਰਦੇ ਹੋ? ਇੱਥੇ ਤਾਂ ਉਹ ਚਲੇ ਗਏ ਜਿਹੜੇ ਧਰਤੀ ਨੂੰ ਸੱਪ ਵਾਂਗ ਲਪੇਟ ਕੇ ਕੱਛ ਚ ਦੇ ਲੈਂਦੇ ਹੁੰਦੇ ਸੀ। ਕੀ ਤੁਸੀਂ ਤੁਹਾਨੂੰ ਝਾਕਦੇ ਹੋ? ਜੇ ਹੋਵੇ ਤੇਰੇ ਕੋਲ ਦੋਏ ਲੱਕੜੀਆਂ ਜੀਆਂ। ਔਰ ਇਸ ਤਰ੍ਹਾਂ ਦੇ ਲੰਕਾ ਸਾ ਕੋਟ ਰਾਵਣ, ਦੇਖ ਲਓ ਸੋਨੇ ਦੀ ਲੰਕਾ ਸੀ ਸਮੁੰਦਰ ਦੇ ਵਿੱਚ, ਲੋਹੇ ਸੋਨੇ ਦਾ ਹੀ ਕੋਟ ਸੀ ਸਮੁੰਦਰ ਦੇ ਵਿੱਚ ਸੀਗੀ। ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਜਿਵੇਂ ਕਿਲਿਆਂ ਦੇ ਆਲੇ ਦੁਆਲੇ ਦੋ ਕੰਧਾਂ ਹੁੰਦੀਆਂ ਨੇ, ਇੱਕ ਫਿਰ ਖਾਈ ਪੱਟੀ ਹੁੰਦੀ ਆ, ਉਹਦੇ ਚ ਪਾਣੀ ਭਰਿਆ ਹੁੰਦਾ ਵੀ ਦੁਸ਼ਮਣ ਕਿਤੇ ਜੇ ਆਉਣਗੇ ਤਾਂ ਪਾਣੀ ਚ ਡਿੱਗੀ ਜਾਣਗੇ। ਇਸ ਤਰ੍ਹਾਂ ਦਾ ਸੀ। ਤੈ ਰਾਵਣ ਕਰ ਖਬਰ ਨਾ ਪਾਈ, ਕਿਆ ਮੰਗੋ ਕਿ ਸਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਾਏ ਗਏ। ਇਸੇ ਫਿਰ ਬਰਾਗ ਹੁੰਦਾ ਗੁਰਮੁਖ, ਜਦ ਇਹ ਦੇਖਦਾ ਨਾ ਕਿਸੇ ਨੂੰ ਮਰੇ ਨੂੰ, ਜਿਹਦਾ ਬਰਾਗ ਇਹ ਤਾਂ ਪਦਾਰਥ ਗਿਣਦਾ ਹੁੰਦਾ, ਬਰਾਗ ਆਪਾਂ ਨੂੰ ਕੀ ਹੋਣਾ? ਆਪਣਾ ਤਾਂ ਸੰਬੰਧੀ ਮਰ ਜਾਵੇ ਨਾ ਕੁਛ, ਉਹਦੇ ਕੋਲ ਹੋਵੇ ਚੰਗਾ ਤੀਰ ਸ਼ਾਨ ਜੇ ਨੇ ਜਿਹੜੇ ਆਏ, ਤਾਂ ਫਿਰ ਆਪਾਂ ਵੰਡੀਆਂ ਹੀ ਪਾਉਂਦੇ ਹਾਂ, ਮਨ 'ਚ ਮਨ ਵੰਡਣ ਲੱਗ ਜਾਂਦਾ। ਲੈ ਦੇਖੋ ਜੀ, ਉਹਦੇ ਕਨੀ ਨਹੀਂ ਦੇਖਦਾ ਵੀ ਆਹ ਮੇਰਾ ਛੱਡ ਕੇ ਭਾਈ ਤੁਰ ਚੱਲਿਆ, ਮੈਂ ਵੀ ਜਾਣਾ। ਇਹ ਹੈ ਨਹੀਂ, ਇਹ ਆਪਣੇ ਅੰਦਰ ਦ੍ਰਿਸ਼ਟੀ ਹੋ ਨਹੀਂ ਹੈ, ਉਦਾਸ ਦ੍ਰਿਸ਼ਟੀ ਆ ਆਪਣੀ, ਵਿਚਾਰ ਦ੍ਰਿਸ਼ਟੀ ਨਹੀਂ ਹੈ ਆਪਣੀ। ਜੇ ਵਿਚਾਰ ਦ੍ਰਿਸ਼ਟੀ ਹੋਵੇ ਤਾਂ ਗ੍ਰਸਤ ਦੇ ਵਿੱਚ ਰਹਿ ਕੇ ਭਜਨ ਨਾ ਕਰੀਏ। ਭੁੱਖਾ ਤਾਂ ਕੋਈ ਮਰਦਾ ਹੀ ਨਹੀਂ, ਕੋਈ ਭੁੱਖਾ ਵੀ ਮਰਦਾ ਦੁਨੀਆਂ 'ਚ? ਆ ਜਿਹੜੀਆਂ ਪੰਡਾਂ ਹੋਣਗੀਆਂ, ਠੱਗੀਆਂ ਬੱਗੀਆਂ ਕਰਕੇ ਪੰਡਾਂ ਬਣਦਾ, ਇਹਨਾਂ ਦਾ ਤਾਂ ਅਭਿਜਾਨਾ ਤੈਨੂੰ ਦੇਣਾ ਪਵੇਗਾ, ਜਾਂ ਧਰਮ ਰਾਜ ਦਾ ਜੇ ਪੇਸ਼ ਹੋਵੇਗਾ ਫਿਰ ਲੈ ਜਾਏਗਾ ਇਹਨਾਂ ਨੂੰ ਜਿਹੜੇ ਜਿਨ੍ਹਾਂ ਦੇ ਆਲੇ ਦੁਆਲੇ ਫਿਰਦਾ ਦੁਨਿਆਵੀ ਤਾਕਤਾਂ ਦੇ, ਇਹ ਤਾਂ ਸਭ ਇੱਥੇ ਰਹਿ ਜਾਣੀਆਂ ਨੇ। ਜੇਤੇ ਪਾਪ ਕੀ ਏ ਰਾਕੇ ਤਰੇ ਦੁਆਏ, ਪ੍ਰਗਟ ਪਏ ਨਦਾਨ ਸਾਹਿਬ ਜਾ ਪੁੱਛੇ ਧਰਮ ਰਾਏ। ਉੱਥੇ ਤਾਂ ਜਾਣਾ ਸੀ ਸਰੀਰ ਨੇ, ਹੁਣ ਆਪਾਂ ਸਾਰੀਆਂ ਗੱਲਾਂ ਸਰੀਰ 'ਚ ਲੁਕੋਈ ਜਾਂਦੇ ਹਾਂ। ਲੁਕੋਨੇ ਕਿ ਨਹੀਂ, ਰੂਹ ਸਾਰੀਆਂ ਗੱਲਾਂ ਸਰੀਰ 'ਚ ਲੁਕਾਉਂਦੀ ਹੈ, ਫਿਰ ਸਰੀਰ ਨੇ ਤਾਂ ਸੁਆਹ ਹੋ ਜਾਣਾ, ਫਿਰ ਤਾਂ ਨੰਗਾ ਹੋ ਜਾਏਗਾ। ਆਹ ਇਸ ਤਰ੍ਹਾਂ ਦੇ ਨਾਲ ਪੜੋ ਬ੍ਰੇਨ ਨੂੰ। ਉਹਦਾ ਲਿਖਦੇ ਨੇ ਬੈਠੇ ਹੁਣ ਵੀ ਆਪਣੇ ਨਾਲ, ਕਿਆ ਮੰਗੋ ਕਿਸ ਸਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ, ਲਾਜ ਨਾ ਮਰੋ ਕਹੋ ਕਰ ਮੇਰਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਆਏ ਮਨ ਤੈਨੂੰ ਲੱਜਿਆ ਨਹੀਂ ਆਉਂਦੀ, ਤੈਨੂੰ ਅਕਲ ਨਹੀਂ ਹੈ, ਉਹ ਜਦ ਤੇਰੇ ਗਮਾਂਡੀ ਛੱਡ ਗਏ ਤੂੰ ਕਿਵੇਂ ਇੱਥੇ ਬੈਠਾ ਰਹੇਗਾ। ਇਉਂ ਕਹਿੰਦੇ ਨੇ ਬੜੋ ਪ੍ਰੇਮ,
ਤੈਨੂੰ ਲਾਜ ਨਾ ਆਵੇ ਕਹੇ ਡਰ ਮੇਰਾ,
ਹੋਰ ਪਾਉਣਾ ਦੇ ਦੁਆਰਾ
ਓ ਲਾਈ ਨਾ ਆਵੇ।
ਦਾ ਅੱਗੇ ਕੁਛ ਹੈ ਹੀ ਨਹੀਂ। ਆਹ ਇੱਕ ਮੈਜਿਸਟ੍ਰੇਟ ਜਿਹਨੂੰ ਆਪਾਂ ਜੱਜ ਕਹਿ ਦਿੰਦੇ ਸਿੱਧੇ ਲਫ਼ਜ਼ਾਂ ਦੇ ਵਿੱਚ, ਉਹ ਮੰਨਦਾ ਹੀ ਨਹੀਂ ਸੀ, ਕਹਿੰਦਾ ਬਸ ਅਸੀਂ ਗੁੱਸਾ ਖਾ ਪੀ ਲਓ, ਵੱਡੀਆਂ ਛੱਡੀਆਂ ਨਾਲ ਆਪਣੇ ਰਿਸ਼ਤਰਾਂ ਨਾਲ ਪੈਸੇ ਇਕੱਠੇ ਕਰ ਲਓ, ਕੋਠੀਆਂ ਪਾ ਲਓ, ਮਹਿਲ ਪਾ ਲਓ, ਹੋਰ ਬਿਜ਼ਨਸ ਕਰ ਲਓ, ਵਾਹੀ ਗੁੱਸਾ। ਕੋਠੀ ਪਾਈ ਹੋਈ ਹੈ, ਕੌਚ 'ਤੇ ਬੈਠਾ, ਅਖਬਾਰ ਪੜ੍ਹਦਾ, ਲੈ ਲੋਕਾਂ ਦਾ ਅਖਬਾਰ ਹੀ ਰੱਬ ਹੋਏ ਹੋਏ ਨੇ, ਬਾਣੀ ਤੱਕ 'ਤੇ ਰਹਿ ਗਈ ਹੁਣ। ਅਤੇ ਆਪਾਂ ਅੱਧ ਸੁੱਤੇ ਜੇ ਨਿਕਲ ਗਏ ਨਾ ਅੰਦਰੋਂ, ਅਖਬਾਰ ਨੂੰ ਭੱਜਦੇ ਹਾਂ, ਕਦੇ ਗੁਰਦੁਆਰੇ ਵੀ ਗਏ ਹਾਂ, ਕਦੇ ਜਪਜੀ ਸਾਹਿਬ ਦਾ ਵੀ ਪਾਠ ਕਰਿਆ, ਜਾਂ ਹੋਰ ਬਾਣੀ ਦਾ ਸਿਮਰਨ ਤਾਂ ਕੀ ਕਰਨਾ ਆਪਾਂ ਨੇ, ਸਿਮਰਨ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ। ਆਹ ਇਸ ਤਰ੍ਹਾਂ ਅਖਬਾਰ ਨੂੰ ਪੈਂਦੇ, ਕੀ ਆ ਅਖਬਾਰ ਦੇ ਵਿੱਚ, ਅਖਬਾਰ ਦੇ ਵਿੱਚ ਵੀ ਕੋਈ ਸ਼ਾਂਤੀ ਹੈ? ਬਸ ਮਾਤਾ ਪਰਸਤੀ ਹੋ ਗਈ ਨਾ ਦੁਨੀਆ, ਅਖਬਾਰ ਪੜ੍ਹਦਾ ਬੈਠਾ, ਰੱਬ ਨੂੰ ਨਹੀਂ ਮੰਨਦਾ, ਕਿ ਕਦੋਂ ਕੋਈ ਰੱਬ ਨਹੀਂ ਹੈ, ਬਸ ਘਾਹ 'ਤੇ ਘਾਹ ਹੁੰਦਾ, ਇਵੇਂ ਦੁਨੀਆ ਹੋਈ ਜਾਂਦੀ ਹੈ, ਮਰੀ ਜਾਂਦੀ ਹੈ। ਇਹ ਤਾਂ ਹੈ ਨਹੀਂ ਗੱਲ ਤੇਰੀ, ਮਨਾਓ ਤਾਂ ਇਹ ਤਾਂ ਆਪਣੇ ਮਨ ਦੀ ਤੇਰੇ ਦੀ, ਜਿਵੇਂ ਉਹ ਤੂੰ ਫਿਰ ਰੱਬ ਤਾਂ ਨਹੀਂ ਕਿਤੇ ਜਾਂਦਾ, ਜੇ ਤੂੰ ਕਹਿ ਦੇਗਾ ਰੱਬ ਹੈ ਨਹੀਂ, ਤਾਂ ਕੀ ਹੋਇਆ? ਅਖਬਾਰ ਪੜ੍ਹਦਾ ਬੈਠਾ, ਉਤਨੇ ਧਿਆਨ ਨਾਲ ਆਪਾਂ ਬਾਣੀ ਨਹੀਂ ਪੜ੍ਹਦੇ ਜਿੰਨੇ ਧਿਆਨ ਨਾਲ ਅਖਬਾਰ ਪੜ੍ਹਦੇ। ਕੋਈ ਅੱਖਰ ਨਹੀਂ, ਨਾਲੇ ਅਰਥ ਸਮਝਾਂਗੇ ਵੀ ਫਲਾਣੇ ਤੋਂ ਸੱਤਵਾਦੀਆਂ ਨੇ ਇੰਨੇ ਬੰਦੇ ਮਾਰਤੇ, ਸੱਤਵਾਦੀਆਂ ਨੇ, ਅੱਤਵਾਦੀ ਨਹੀਂ ਹਨ, ਸੱਤਵਾਦੀ ਨੇ। ਆਹ ਇਸ ਤਰ੍ਹਾਂ ਨਾਲ ਅੱਖਰਾਂ ਦੇ ਵਿੱਚ ਫਰਕ ਹੋਇਆ, ਜਾਂ ਮਨੌਤ 'ਚ ਫਰਕ ਹੋਊਗਾ? ਆਹ ਇਸ ਤਰ੍ਹਾਂ ਦੇ ਨਾਲ ਆਹ ਬੜੇ ਫਿਰ ਚਾਅ ਨਾਲ ਸੁਣਦੇ ਹਾਂ, ਫਿਰ ਆਹ ਹੋ ਗਿਆ ਜੀ, ਅਤੇ ਵਿਕਾ ਹੋ ਗਿਆ ਜੀ, ਕਦੇ ਬਾਣੀ ਵੀ ਪੜ੍ਹੀ ਆ ਇੰਨੇ ਖਿਆਲ ਲਾ ਕੇ। ਆਹ ਇਸ ਤਰ੍ਹਾਂ ਨਾਲ ਉਹ ਬੈਠਾ ਅਖਬਾਰ ਪੜ੍ਹਦਾ, ਰੋਸ਼ਨੀ ਹੋਈ, ਉਹਦੇ ਲਾਖ ਜਾਣੀ, ਉਹ ਚਿਟਕਣੀਆਂ ਲਾਈਆਂ ਹੋਈਆਂ ਨੇ ਅੱਗੇ ਕੁੰਡੇ ਹੁੰਦੇ ਦੀ ਸੰਗਲੀਆਂ ਜੀਆਂ, ਜਾਂ ਲੱਕੜੀ ਦਾ ਇੱਕ ਗਲੀ ਜੀ, ਉਹ 'ਚ ਇੱਕ ਪਾਸੇ ਵਾਢਾ ਜਾ ਦੇ ਕੇ ਘੁਮਾ ਕੇ ਵਿੱਚ ਫਸਾ ਦਿੰਦੇ, ਪੁਰਾਣੇ ਜਿਹੜੇ ਹੁੰਦੇ ਸੀ ਆਪਾਂ ਬੁੜੇ, ਪਹਿਲਾਂ ਦੀਆਂ ਗੱਲਾਂ ਨੇ, ਫੱਟ ਜੇ ਹੁੰਦੇ ਸੀ ਤਖ਼ਤਿਆਂ ਦੇ, ਫੱਟੇ ਜੇ ਵਿੱਚੀ ਬਿਲਣਾ, ਐਸਾ ਹੁੰਦਾ ਸੀ। ਜਦ ਉਹਨੇ ਨਿਗਾਹ ਅਖਬਾਰ ਤੋਂ ਚੱਕ ਕੇ ਦੇਖਿਆ, ਸਾਹਮਣੇ ਇੱਕ ਰੂਹ ਖੜੀ ਹੈ, ਰੂਹ। ਕਹਿੰਦਾ ਆਪ ਕੌਣ ਹੋ, ਕਿਧਰ ਸੇ ਆ ਗਈ ਆ? ਇਹ ਤਾਂ ਲਾਕ ਹੈ ਸਾਰੇ ਦਰਵਾਜ਼ੇ। ਉਹ ਕਹਿੰਦਾ ਮੈਨੂੰ ਨਹੀਂ ਕੋਈ ਰੋਕ ਸਕਦਾ। ਕਹਿੰਦਾ ਮੈਂ ਹਰ ਇੱਕ ਦੇ ਜਿੱਥੇ ਤੂੰ ਕਚਾਏ, ਕਹਿੰਦੇ ਸੱਤਾਂ ਜਿੰਦਿਆਂ 'ਚ ਚਲਿਆ ਜਾ, ਮੈਂ ਤੇਰੇ ਨਾਲ ਜਾਊਂਗਾ, ਫਿਰ ਤੂੰ ਕਾਸ ਨੂੰ ਇੱਥੇ ਖੜਾ। ਕਹਿੰਦਾ ਮੈਂ ਤੇਰੇ ਮਾੜੇ ਅਤੇ ਚੰਗੇ ਕਰਮ ਲਿਖਦਾ, ਕਿਉਂ ਇਹ ਕੀ? ਕਹਿੰਦਾ ਪਰਮੇਸ਼ੁਰ ਦਾ ਇਹ ਸੂਰ ਹੈ। ਕਹਿੰਦਾ ਪਰਮੇਸ਼ੁਰ ਨੂੰ ਕੀ ਪੈਗੀ ਕਿਸੇ ਦੇ ਲਿਖਣ ਦੀ? ਕਹਿੰਦੇ ਉਹਨੇ ਵਿਧਾਨ ਬਣਾਇਆ, ਚਾਹੇ ਜਿਹੜੀ ਗਵਰਨਮੈਂਟਾਂ ਨੇ ਇਹ ਕਿਉਂ ਲਿਖਦੀਆਂ ਨੇ? ਅਸੂਲ ਹੁੰਦੇ ਨੇ ਆਪੋ ਆਪਣੇ, ਅਗਲਾ ਜਨਮ ਤੇਰਾ ਇਹ ਜਿਹੜਾ ਲਿਖਾਂਗਾ ਉਹਦੇ ਅਨੁਸਾਰ ਤੈਨੂੰ ਫਿਰ ਮਿਲੇਗਾ ਅਗਲਾ ਜਨਮ। ਹੈਰਾਨ ਜਿਹਾ ਹੋ ਗਿਆ, ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਸੀ ਰੱਬ ਰੂਪ, ਇਹ ਤਾਂ ਕੁਛ ਹੋਰ ਹੀ ਨਿਕਲੀ ਗੱਲ, ਨਿਕਲਣੀ ਤਾਂ ਹੋ ਰਿਹਾ ਆਪਣੀ ਬਣਾਈ ਗਈ ਤਾਂ ਨਹੀਂ ਮੰਨਣੀ ਹੈ, ਕੁਛ ਗੱਲ ਤਾਂ ਹੋ ਰਹੇ ਨਿਕਲਣੀਆਂ, ਦੇਖ ਲਓ ਨਿਕਲਣਾ ਤਾਂ ਬਸ ਪਰਮੇਸ਼ੁਰ ਦਾ ਹੀ ਅਸੂਲ ਆ, ਜਿਹੜਾ ਵਿਧਾਨ ਆ ਉਹੀ ਉਹੀ ਸੱਚਾ ਉਹੀ ਰਹੇਗਾ। ਉਹ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਾ, ਅੱਛਾ। ਕਹਿੰਦਾ ਹਾਂ ਤੇਰੇ ਮਾੜੇ ਚੰਗੇ ਲਿਖਦਾ, ਜਦ ਤੇਰੇ ਸਾਹ ਪੂਰੇ ਹੋ ਜਾਣਗੇ ਨਾ ਫਿਰ ਤੈਨੂੰ ਜਮਦੂਤ ਲੈ ਕੇ ਜਾਣਗੇ, ਤੂੰ ਵੱਡੀਆਂ ਛੱਡੀਆਂ ਲੈਣਾ, ਪਾਪ ਕਰਦਾ। ਇੱਕ ਚੰਗੇ ਕਰਤੱਬ ਹੁੰਦੇ ਨੇ, ਇੱਕ ਮਾੜੇ ਕਰਤੱਬ ਹੁੰਦੇ, ਮਾੜੇ ਕਰਤੱਬਾਂ ਦਾ ਹੋਰ ਪਾਪ ਹੈ ਦੁੱਖ, ਚੰਗੇ ਦਾ ਸੁੱਖ ਸੁਰਗ, ਬੰਦਗੀ ਵਾਲੇ ਹੋਰ ਹੁੰਦੇ ਨੇ। ਉਹ ਇਸ ਤਰ੍ਹਾਂ ਦੇ ਨਾਲ ਉਹਨੂੰ ਫਿਰ ਅਕਲ ਆਈ, ਜਾਂ ਸਾਹਮਣੇ ਖੜਾ ਬਾਣੀ ਔਰ ਗੁਰੂ ਸਾਹਮਣੇ ਪ੍ਰਕਾਸ਼ ਹੀ ਆਉਣਾ, ਆਪਣਾ ਨਾ ਮੰਨਣਾ ਆਪਣੀ ਗਲਤੀ ਹੈ, ਤਾਂ ਅਣਗਹਿਲੀ ਹੈ ਆਪਣੀ। ਉਹ ਕਹਿਣ ਲੱਗਾ ਇਉਂ ਦੱਸ ਫਿਰ, ਮੈਂ ਮਾੜੇ ਕੰਮ ਕਿੰਨੇ ਕਰੇ ਨੇ, ਚੰਗੇ ਕਿੰਨੇ ਕਰੇ ਨੇ ਮਾੜੇ? ਉਹਨੇ ਦੋ ਕਾਪੀਆਂ ਕੱਢੀਆਂ, ਫਿਰ ਇੱਕ ਸ਼ਾਹ ਕਾਪੀ, ਇੱਕ ਸਫੈਦ ਕਾਪੀ। ਕਹਿੰਦਾ ਦੇਖ ਆਹ ਸਫੈਦ ਕਾਪੀ ਦੀ ਤਾਂ ਤੇਰੇ ਮੈਂ ਚੰਗੇ ਕੰਮ ਲਿਖਦਾ, ਆਹ ਸ਼ਾਹ ਕਾਪੀ ਆ ਕਾਲੀ, ਇਹਦੇ 'ਤੇ ਮਾੜੇ ਲਿਖਦਾ। ਕਹਿੰਦਾ ਇਉਂ ਦੱਸ ਫਿਰ, ਮੈਂ ਚੰਗੇ ਕਰਮ ਕਾਏ ਕਰੇ ਨੇ? ਸਾਫ ਕਾਪੀ ਸਫੈਦ ਖੋਲ੍ਹੀ ਉਸਨੇ, ਕਹਿੰਦਾ ਸਾਢੇ ਪੰਜ ਕਰਮ ਨੇ ਤੇਰੇ ਚੰਗੇ, ਉਹ ਵੀ ਹਾਂ ਸਾਹਿਤ ਕਰੇ ਹੋਏ ਨੇ, ਜਿਵੇਂ ਮਲਕ ਭਾਗੋ दीवान सी किसे नवाब दा ते ओहो बरम भोज करदा हुंदा सी लोकां दा लहू निचोड़ लेना गरीबां दा उस सतावनी करवानी मैं बरम भोज करदा ते गुरु नानक देव महाराज जी ने जाके भाई लालो दे घर रहायश रख के ओहदा फिर ओह पाज जा चक्या दी सारा तू कहना मैं बरम भोज करदा बरम भोज है तां लहू निकलदा मार पूड़ियां चों गरीबां दा लहू नचोड़दे ने जिहड़े मूहरे आकार कुल जे बने होए ने देना तां इहने की इहनां ने की है किसी नूं आओ इस तरह दे नाल कहण लगे वी हां सहते करे ने तां भई लोक कहिंदे तां जज बहुत चंगा जी इह तां पुन करदा इहदा बड़ा इस तरह दा इहो जी गल होया कहिंदा फिर माड़े दस किन्ने ने फिर उहने शाह कापी खोली शाह कापी खोले कहिंदा 1450 माड़ा कर्म करिया होया तेरा कहिंदा जा तेरे साह पूरे हो गए ते फिर तेरी रूह नूं कढ के लै जाणगे शरीर दे विचों जजपणा तेरा इत्थे ही रुड़ जूगा मिट्टी च ते फिर मैं कापियां धर्म राजा दे अगे रखांगा जिहड़ी फाइल है तेरी ओह फिर हिसाब किताब करूगा तेरा फिर इहना कर्मां अनुसार तेनूं अगे घलूगा होर जूनी दे विच उहदियां अखां खुल गईआं पढ़ो प्रेम दे नाल उहने दस्सिआ
लेखन गुआ धर्म राजा
Thank you.
ਰੂਹ ਨੇ ਉਹ ਜੱਜ ਨੂੰ ਦੱਸਿਆ ਵੀ ਇਤਨੇ ਤੇਰੇ ਮਾੜੇ ਕਰਮ ਨੇ, ਮੈਂ ਇਹ ਕਾਪੀਆਂ ਧਰਮ ਰਾਜਾ ਦੇ ਅੱਗੇ ਰੱਖ ਦਾਂਗਾ। ਫਿਰ ਉਹ ਹਿਸਾਬ ਕਿਤਾਬ ਕਰਕੇ ਸਜ਼ਾ ਔਰ ਜਜ਼ਾ ਤੈਨੂੰ ਦੇਵੇਗਾ। ਗੁਰੂ ਸਾਹਿਬ ਨੇ ਲਿਖਿਆ, ਕੱਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਆ ਜਿਹੜਾ ਸਰੀਰ ਹੈ, ਕੱਪੜੇ ਛੱਪੜੇ ਜੇ ਪਾਉਂਦੇ ਹਾਂ ਨਾ ਆਪਾਂ ਇਹਦੇ ਆਲੇ ਦੁਆਲੇ, ਦੇਖ ਲਓ ਕੋਈ ਕੁਛ ਕਰਦੇ ਹਾਂ, ਇਹ ਸਾਰਾ ਜੁਗਾੜ ਇੱਥੇ ਹੀ ਰਹਿ ਜਾਣਾ। ਜਿਹਦੇ ਕੱਪੜੇ ਪਾਉਣੇ ਇਹਨੇ ਵੀ ਨਹੀਂ ਰਹਿਣਾ, ਅਤੇ ਜਦ ਇਹਨੇ ਰਹਿਣਾ ਕੱਪੜੇ ਨੂੰ ਕੀ ਕਰੇਗਾ। ਛੱਡ ਦੁਨੀਆ ਅੰਦਰ ਜਾਵਣਾ, ਪਰ ਸਰੀਰ ਕਰਕੇ ਜੋ ਕਰਮ ਕਰਦਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ। ਫਿਰ ਉਹ ਤੇਰੇ ਉੱਥੇ ਫਿਰ ਪੁੱਤਰ ਨੂੰ ਨਹੀਂ ਲਿਜਾਣਾ ਹੈ ਵੀ ਤੁਹਾਡਾ ਬੁੜਾ ਇਉਂ ਸ਼ਰਾਬ ਪੀਂਦਾ ਹੁੰਦਾ ਸੀ ਤੂੰ ਆ ਜਾ, ਨਹੀਂ ਬੁੜੇ ਨੂੰ ਇਹ ਫੜਨਗੇ, ਬੁੜਿਆ ਕਿਉਂ ਪੀਂਦਾ ਸ਼ਰਾਬ, ਛੱਡ ਦੇ ਲਾਹ ਹੋਊਗੀ ਫਿਰ ਤੇਰੇ ਨਾਲ, ਕੀ ਸ਼ਰਾਬ ਪੀ ਕੇ ਤੂੰ ਬਣ ਜਾਏਗਾ, ਹੁਣ ਮੱਲ ਬਣ ਜਾਏਗਾ, ਤੂੰ ਆਪਣੇ ਭਜਨ ਪਾਠ ਕਰਿਆ ਕਰ, ਛੱਡ ਪਰਾਂ ਏ ਖੇੜੇ ਨੂੰ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ। ਹਕੂਮਤ ਜੀ ਮਿਲ ਗਈ, ਮਾਰ ਦਿਓ ਜੀ ਗਰੀਬਾਂ ਨੂੰ, ਫੂਕ ਦਿਓ ਗਰੀਬਾਂ ਨੂੰ, ਦਸ ਫੇਰਾ ਦਾ ਜਿਹੜਾ ਪਾਪ ਆ ਉਹ ਕੌਣ ਭੁਗਤੂਗਾ, ਪਾਪ ਤਾਂ ਹੀ ਭੁਗਤਣਾ ਜਿਹੜਾ ਕਰਦਾ ਉਸੇ ਨੂੰ ਮਿਲਣ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ, ਫਿਰ ਰਾਹ ਪੀੜੇ ਅੱਗੇ ਜਾਵਣਾ। ਦੇਖ ਲਈ ਫਿਰ ਕਿੱਥੋਂ ਦੀ ਕੱਢਣਗੇ, ਪੜੋ ਬਰੇ ਨਾ ਬਾਹਾਂ ਵੜ ਦੇਣਗੇ ਮਾਰ ਮਾਰ ਗੰਡਾ ਸੇ
ਅੱਗੇ ਪੀੜੀਆਂ ਸੁਣੀਆਂ ਗਾਲੀਆਂ ਅੱਗੇ
ਮੋਟਰ ਪੀੜੀ ਆ ਬੜੀ ਲੈਣੀ ਆ ਚੌੜੀ ਫਿਰ ਕੀ ਕਰੇਗਾ। ਅੱਗੇ ਜ਼ਿਆਦਾ ਜੀਵ ਨੂੰ ਲਿਜਾਣਗੇ ਨਾ, ਇਤਨਾ ਕਠਿਨ ਰਸਤਾ ਜਿੱਥੋਂ ਦੀ ਇਹਨੂੰ ਲਿਖਾਉਣਾ, ਜਿਵੇਂ ਸੁਨਿਆਰ ਨਾ ਸੋਨੇ ਦੀ ਤਾਰ ਨੂੰ ਇੱਕ ਗਲੀ ਤਾਈ ਖਿੱਚਦਾ ਹੁੰਦਾ, ਦੇਖਿਆ ਉਹ ਆਮ ਵੀ ਦੱਸਿਆ, ਕਹਿੰਦੇ ਜਿਹੜਾ ਪਾਪੀ ਹੈ ਨਾ, ਪਾਪੀ ਕੌਣ ਹੈ ਜਿਹੜਾ ਸ਼ਰਾਬ ਪੀਂਦਾ, ਜਾਂ ਸ਼ਰਾਬ ਪੀਂਦਾ ਫਿਰ ਹੋਰ ਵੀ ਕਰੂਗਾ ਸਭ ਕੁਛ। ਆਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿਹੜਾ ਪਾਪੀ ਹੈ ਨਾ, ਹੁਣ ਤਾਂ ਸੁਣਦਾ ਨਾ ਉਹ ਫਿਰ ਦਿਖਾਲਣਗੇ ਤੈਨੂੰ, ਸੁਣਨਾ ਹੀ ਨਹੀਂ ਦਿਖਾਲਣਗੇ, ਜਿਵੇਂ ਸ਼ਰਾਬ ਛੱਡ ਦੇ, ਗੁਰੂ ਵਾਲਾ ਬਣ ਜਾ, ਭਜਨ ਪਾਠ ਕਰ, ਜਾਂ ਤੈਨੂੰ ਗਲੀਆਂ ਨਹੀਂ ਦੇਖਣੀਆਂ ਪੈਣਗੀਆਂ, ਖੁੱਲ੍ਹੇ ਰਾਹ ਜਾਵੇਂਗਾ, ਹੋਰ ਵੀ ਲੈ ਜਾਏਗਾ ਨਾਲ, ਉੱਥੋਂ ਦੀ ਤਾਂ ਤੈਨੂੰ ਹੀ ਕੱਢਣਗੇ ਕੁੱਟ ਕੇ, ਤਾਂ ਨਿਕਲਣਾ ਨਹੀਂ, ਉਹਨਾਂ ਨੇ ਛੱਡਣਾ ਨਹੀਂ ਤੈਨੂੰ, ਕਿੱਧਰ ਨੂੰ ਭੱਜੇਗਾ, ਜਾਂ ਡਾਢਿਆਂ ਦੇ ਹੱਥ ਪੈ ਗਏ ਰੱਬ ਦੇ, ਅਤੇ ਫਿਰ ਤੈਨੂੰ ਕਿੱਥੇ ਚਲਾ ਜਾਵੇਂਗਾ, ਤੂੰ ਆਪ ਤਾਂ ਨਿਕਲ ਵੀ ਜਾਂਦਾ, ਸਟੇਜ ਟੂ ਜੀ ਲੈ ਆਉਣਾ, ਪੈਸੇ ਦੇ ਦੇਣਾ ਹੈਗੇ ਚਾਰ ਦਮੜੇ ਤੇਰੇ ਕੋਲ, ਫਿਰ ਕਿੱਥੋਂ ਲਾਵੇਂਗਾ ਪੈਸੇ, ਉਹ ਤਾਂ ਹੈ ਹੀ ਨਹੀਂ ਤੇਰੇ ਕੋਲ, ਨਾਮ ਤਾਂ ਤੇਰੇ ਕੋਲ ਤਾਂ ਸਾਰਾ ਪਾਪ ਹੀ ਨੇ ਬਸ। ਕਹਿੰਦੇ ਜਿਹੜਾ ਪਾਪੀ ਹੈ ਨਾ, ਪਾਪੀ ਜਦ ਮਰਦਾ ਜਾਂ ਜਮਦੂਤ ਕੱਢਦੇ ਨੇ ਉਹਦੀ ਰੂਹ ਨੂੰ, ਕਹਿੰਦੇ ਇਤਨਾ ਦੁੱਖ ਹੁੰਦਾ ਜਿਵੇਂ 100 ਹੜੱਪਾ ਸੱਪ ਇੱਕ ਲੱਤ ਡੰਗ ਮਾਰੇ, ਦੇਖ ਲਓ ਇੰਨਾ ਦੁੱਖ ਹੈ। ਫਿਰ ਹੋਰ ਦੱਸਿਆ ਬਈ ਜਦ ਇਹ ਪਾਪੀ ਮਰਦਾ ਨਾ, ਕਹਿੰਦੇ ਸੂਲਾਂ ਦੀ ਛਟੀ, ਉਹ ਸੁੱਕੀਆਂ ਸੂਲਾਂ ਕਿੱਕਰ ਦੀਆਂ, ਅੱਜ ਕੱਲ੍ਹ ਤਾਂ ਕਿੱਕਰਾਂ ਨਹੀਂ ਰਹੀਆਂ, ਮਰਬੇਬੰਦੀ ਹੋ ਗਈ, ਗਿੱਠ ਗਿੱਠ ਦੀ ਸੂਲ ਹੁੰਦੀ ਕਿੱਕਰਾਂ ਦੀ, ਅਸੀਂ ਡੰਗਰ ਚਾਰ ਦਿੰਦੇ ਸੀ, ਬਾੜਾਂ ਕੱਢ ਦਿੰਦੇ ਸੀ ਅੱਖਾਂ ਉੱਖਾਂ ਦੇ ਆਲੇ ਦੁਆਲੇ, ਅੱਜ ਕੱਲ੍ਹ ਤਾਂ ਬਾੜ ਹੀ ਨਹੀਂ ਆਇਆ, ਹੁਣ ਕਿਤੇ ਜਵਾਨਾ ਹੀ ਐਸਾ ਆ ਗਿਆ, ਦੂਏ ਦੇ ਕੁੱਤੇ ਜਾਂਦੇ ਹੀ ਨਹੀਂ ਕੋਈ, ਜੇ ਜਾਵੋ ਤਾਂ ਤੂੰ ਇੱਥੇ ਕੀ ਕਰਨਾ ਹੈ ਭਾਈ, ਅੱਗੇ ਲਾ ਖੱਤੇ ਹੁੰਦੇ, ਸਾਰੀ ਦੁਨੀਆਂ ਫਿਰੀ ਜਾਂਦੀ ਹੁੰਦੀ ਸੀ, ਇਹ ਸੁਣਦਾ। ਕਹਿੰਦੇ ਜਦ ਉਹ ਜਿਹੜੀ ਸਿਟੀ ਹੈ ਨਾ ਸੂਰਾਂ ਦੀ, ਜਦ ਪਾਪੀ ਮਰਦਾ ਸ਼ਰਾਬੀ, ਉਹ ਫਿਰ ਨਾੜੀ ਨਾੜੀ 'ਚ ਜਿਵੇਂ ਖਿੱਚੇ ਨਾ ਨਾੜਾਂ 'ਚ ਉਸ ਸਿਟੀ ਨੂੰ, ਕਹਿੰਦੇ ਇੰਨਾ ਦੁੱਖ ਹੁੰਦਾ ਫਿਰ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ, ਰਾਹ ਪੀੜੇ ਅੱਗੇ ਜਾਵਣ, ਇਹ ਫਿਰ ਇਸ ਨੂੰ ਹੁਣ ਤਾਂ ਸੁਣਦੇ ਹਨ, ਫਿਰ ਉਹ ਰਾਹ ਦਿਖਾਉਣਗੇ ਜਮਦੂਤ ਇਸ ਨੂੰ। ਜੇ ਤਾਂ ਉਹ ਨਹੀਂ ਦੇਖਣੀਆਂ ਗਲੀਆਂ, ਤਾਂ ਫਿਰ ਤੂੰ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਜਾ, ਤੈਨੂੰ ਗਲੀਆਂ ਤੋਂ ਬਚਾ ਲੈਣਗੇ ਫਿਰ। ਨਹੀਂ ਤਾਂ ਉੱਥੋਂ ਦੀ ਜਾਣਾ ਪਵੇਗਾ, ਅਸੂਲ ਹੈ ਪਰਮੇਸ਼ਰ ਦਾ, ਨਾ ਉੱਥੇ ਰਹਿਣਾ ਕਿਸੇ ਨੇ ਹੈ ਗੁਰਮੁਖੋ। ਆਓ ਅੱਬ ਤੋਂ ਟਾਈਮ ਹੋ ਗਿਆ, ਕੱਲ੍ਹ ਨੂੰ ਸ਼ੁਰੂ ਕਰਾਂਗੇ। ਉਹ ਬਾਬਾ ਸ਼ਾਮ ਸਿੰਘ, ਉਹ ਕਲਰਕ ਖੜੇ ਨੇ, ਹੋਰ ਵੀ ਬਹੁਤ ਖੜੇ ਨੇ ਜੀ, ਹੌਲੀ ਹੌਲੀ ਆਪਾਂ ਸਾਰਿਆਂ ਨੂੰ ਫਿਰ ਐਂ ਮਿਲਾ ਲਾਂਗੇ। ਆਓ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ 'ਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮ ਨਾਮ ਸੁਣ ਕੇ ਜਿਹੜੀ ਫਾਇਲ ਹੁੰਦੀ ਹੈ ਉਹ ਪੂਰੀ ਗੱਲ ਹੁੰਦੀ ਹੁੰਦੀ ਹੈ। ਜਿਹੜੀ ਫਾਇਲ ਹੈ ਇਹ ਮੁੱਢੋਂ ਸ਼ੁਰੂ ਹੁੰਦੀ ਹੁੰਦੀ ਹੈ, ਉਹ ਫਿਰ ਕੋਈ ਜਿਹੜਾ ਉਸ ਮਹਿਕਮੇ ਦਾ ਅਫਸਰ ਹੈ ਬੜਾ, ਹੁਣ ਆਪਣਾ ਜਿਹੜਾ ਸਤਸੰਗ ਰੂਪੀ ਮਹਿਕਮਾ ਹੈ ਇਹਦਾ ਅਫਸਰ ਕੌਣ ਹੈ? ਗੁਰੂ। ਇਹ ਮੋਹਰ ਕਦ ਲਾਵੇਗਾ? ਜਦ ਆਪਾਂ ਵਾਕ ਸੁਣਾਂਗੇ ਜਿਹਨੂੰ ਸ਼ਬਦ ਹੁਕਮਨਾਵਾਂ ਕਹਿੰਦੇ ਨੇ, ਨਹੀਂ ਅਧੂਰੇ ਚਲੇ ਜਾਵਾਂਗੇ। ਹੈ ਕੋਈ ਕਿਸੇ ਦੇ ਸਰੀਰ ਨੂੰ ਖੇਦ ਹੋਵੇ ਜਾਂ ਇਸ ਸ਼ਾ ਕੋਈ, ਉਹ ਤਾਂ ਜਾ ਸਕਦਾ ਅਤੇ ਮੋਹਰ ਲਵਾ ਕੇ ਜਾਇਆ ਕਰੋ, ਤਾਂ ਅਧੂਰੀ ਫੈਲ ਕੇ ਲਿਜਾਂਦੇ ਹੋ। ਕੀ ਫਾਇਦਾ ਹੋਇਆ ਅਧੂਰੀ ਫਾਇਲ ਦਾ? ਜਿੰਨਾ ਚਿਰ ਦਸਖਤ ਨਹੀਂ ਹੁੰਦੇ ਅਫਸਰ ਦੇ, ਤਾਂ ਉਹ ਫਾਇਲ ਨੂੰ ਕੋਈ ਪੁੱਛਦਾ ਹੀ ਨਹੀਂ, ਚੱਕਦੇ ਹੀ ਨਹੀਂ ਹਨ। ਕਹਿੰਦੇ ਇਹਦੇ 'ਤੇ ਅਫਸਰ, ਕਹਿੰਦੇ ਇਹਦੇ 'ਤੇ ਮੋਹਰ ਨਹੀਂ ਲਵਾਈ। ਅਸੀਂ ਕਹਿੰਦੇ ਇੱਧਰ ਕਿਤੇ ਨੂੰ ਚਲੇ ਗਏ, ਸਾਡੇ ਕੋਲ ਰਫਲ ਆਇਕ, ਉਹ ਅਸੀਂ ਲੈ ਗਏ। ਉਸ ਨੇ ਦੇਖਿਆ, ਕਹਿੰਦਾ ਇਹ ਰਫਲ ਤਾਂ ਤੁਹਾਡੇ ਲਿਜਾ ਬਾਹਰ ਨਹੀਂ ਤੁਸੀਂ ਲਿਜਾ ਸਕਦੇ। ਕਹਿੰਦੇ ਜੀ, ਕਹਿੰਦੇ ਤੁਸੀਂ ਪਹਿਲਾਂ ਉਹ ਅਫਸਰ ਦੇ ਦਸਖਤ ਨਹੀਂ ਕਰਾਏ, ਮੋਹਰ ਨਹੀਂ ਲੱਗੀ ਹੋਈ ਉਹਦੀ? ਦੇਖ ਲਓ ਹੁਣ ਮੋਹਰ ਲੱਗੀ ਹੋਈ ਆ, ਕੋਈ ਪੁੱਛਦਾ ਨਹੀਂ ਹੈ। ਆਓ ਮੋਹਰ ਲਵਾ ਕੇ ਜਾਇਆ ਕਰੋ, ਊਂ ਕੋਈ ਰੱਖ ਨਹੀਂ ਸਕਦਾ ਰਫਲ। ਹੁਣ ਡੀ ਸੀ ਆ ਜਿਹੜੀ ਦੀ ਮੋਹਰ ਲੱਗੀ ਹੋਈ ਹੈ, ਆਓ ਇਸ ਤਰ੍ਹਾਂ ਸੀ ਆਰ ਪੀ ਵੀ ਦੇਖਦੀ ਆ, ਉਹ ਕਹਿੰਦੇ ਠੀਕ ਹੈ ਤੁਹਾਨੂੰ ਇਜਾਜ਼ਤ ਹੈ ਰੱਖ ਲਓ ਤੁਸੀਂ, ਨਹੀਂ ਰੱਖਣ ਨਹੀਂ ਦਿੰਦੇ ਹਨ। ਇਸੇ ਤਰ੍ਹਾਂ ਆਪਾਂ ਗੁਰੂ ਦੀ ਮੋਹਰ ਕਿਉਂ ਨਹੀਂ ਲਵਾਉਂਦੇ? ਫਾਇਲ ਤਾਂ ਪੂਰੀ ਕਰ ਲਈ ਆਪਾਂ ਨੇ, ਡੇਢ ਘੰਟਾ ਲੱਗਿਆ, 5 ਮਿੰਟਾਂ ਦੇ ਵਿੱਚ ਮੋਹਰ ਵੀ ਨਹੀਂ ਲਵਾ ਸਕਦੇ। ਮੋਹਰ ਲਵਾ ਕੇ ਜਾਇਆ ਕਰੋ, ਪ੍ਰੇਮੀਓ ਪੜੋ, ਪ੍ਰੇਮ ਨਾਲ ਖਬਰ ਨਹੀਂ ਕਰ ਇੱਥੋਂ ਤੁਰ ਜਾਣਾ।
ਧੰਨ ਹੈ ਧੰਨ ਹੈ ਧੰਨ ਹੈ,
ਅੱਜ ਦੇਖੀਏ ਜਿਹੜੀ ਹੈ
ਗੁਰੂ ਨਾਨਕ। Thank you.
ਮੇਰੇ।